ਭਾਈ ਸਾਹਿਬ ਭਾਈ ਦਇਆ ਸਿੰਘ ਜੀ ਸਮੁੱਚੇ ਖਾਲਸੇ ਪੰਥ ਨੂੰ ਗੁਰਮਤਿ ਦਾ ਸਿਧਾਂਤ ਦੱਸ ਰਹੇ ਹਨ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜੋ ਸਭ ਤੋਂ ਪ੍ਰਮੁੱਖ ਪਰੰਪਰਾ ਹੈ ਉਹ ਭਗਤੀ ਪਰੰਪਰਾ ਹੈ। ਬਿਨਾਂ ਪ੍ਰਭੂ ਭਗਤੀ ਤੋਂ ਮੋਕਸ਼ ਦੀ ਜਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਇਹ ਗੁਰਮਤਿ ਦਾ ਸਿਧਾਂਤ ਹੈ। ਜਦੋਂ ਭਗਤ ਕਾਨ੍ਹਾ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਣ ਆਏ, ਕਹਿਣ ਲੱਗੇ ਸਾਡੀ ਬਾਣੀ ਲਿਖੋ, ਤਾਂ ਗੁਰਦੇਵ ਨੇ ਇਹੀ ਕਿਹਾ ਸੀ, ਕਾਨ੍ਹਾ ਜੀ ਤੁਸੀਂ ਜੋ ਬਾਣੀ ਉਚਾਰਨ ਕਰ ਰਹੇ ਹੋ ਸਤਿਗੁਰਾਂ ਦੀ ਬਾਣੀ ਦੇ ਅਨੁਕੂਲ ਨਹੀਂ ਹੈ। ਅਸੀਂ ਆਪਣੇ ਸਿੱਖਾਂ ਨੂੰ ਤੂੰ ਤੂੰ ਦੇ ਚਿੰਤਨ ਵਿੱਚ ਜੋੜਿਆ ਹੈ, ਤੁਸੀਂ ਮੈਂ ਦਾ ਭਾਵ ਪ੍ਰਗਟ ਕਰ ਰਹੇ ਹੋ। ਇਹ ਜਿਹੜਾ ਪਿਓਰ ਸ਼ੁੱਧ ਦੇਸੀ ਘਿਓ ਹੈ, ਕਲਯੁੱਗ ਦੇ ਜੀਵਾਂ ਨੂੰ ਹਜ਼ਮ ਨਹੀਂ ਹੋਣਾ। ਅਸੀਂ ਇਸੇ ਗਿਆਨ ਦੇ ਘਿਓ ਵਿੱਚ ਭਗਤੀ ਦੀ ਮਿਸ਼ਰੀ ਬਣਾ ਦਿੱਤੀ ਹੈ, ਜਿਹਦੇ ਨਾਲ ਸਾਡੇ ਸਿੱਖ ਕਲਿਆਣ ਨੂੰ ਪ੍ਰਾਪਤ ਹੋਣਗੇ। ਤੋ ਭਗਤੀ ਪਰੰਪਰਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਮੁੱਖ ਪਰੰਪਰਾ ਹੈ। ਭਗਤੀ ਕੀ ਹੈ? ਪ੍ਰਭੂ ਦੇ ਭਾਣੇ 'ਚ ਰਜਾ 'ਚ ਰਾਜੀ ਰਹਿਣਾ, ਉਹਦੇ ਹੁਕਮ ਨੂੰ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਦੁੱਖ ਸੁੱਖ ਨੂੰ ਸਹਾਰਨਾ ਕਿ ਸਭ ਉਹਦੀ ਰਜਾ 'ਚ ਹੀ ਵਰਤ ਰਿਹਾ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ, ਉਹਦੇ ਤੋਂ ਬਿਨਾਂ ਕੋਈ ਦੂਸਰਾ ਕਰਨਹਾਰ ਨਹੀਂ ਹੈ। ਇਹ ਨਿਸ਼ਚਾ ਆਪਣੇ ਹਿਰਦੇ ਵਿੱਚ ਭਲੀ ਪ੍ਰਕਾਰ ਨਾਲ ਟਿਕਾਉਣਾ ਅਤੇ ਪਰਮੇਸ਼ਰ ਦੀ ਕ੍ਰਿਤ ਜਾਣ ਕੇ ਉਹਦੇ 'ਤੇ ਪ੍ਰਸੰਨ ਰਹਿਣਾ ਔਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨਾਲ ਲਿਵ ਲਾਉਣੀ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਉਹਦਾ ਭਜਨ ਕਰਨਾ, ਹੱਥਾਂ ਪੈਰਾਂ ਨਾਲ ਕੰਮ ਕਰਨਾ ਅਤੇ ਮਨ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਕੇ ਰੱਖਣਾ, ਇਸ ਤਰ੍ਹਾਂ ਦੀ ਭਗਤੀ ਜਿਹੜੀ ਆ ਉਹ ਗੁਰੂ ਕੇ ਸਿੱਖ ਨੇ ਕਰਨੀ ਹੈ। ਐਸੀ ਭਗਤੀ ਦੇ ਸਹਿਤ ਫਿਰ ਚਤੁਸ਼ਟੇ ਸਾਧਨ ਜਿਹੜੇ ਦੱਸੇ ਨੇ ਸਿੱਖ ਦੇ ਵਿੱਚ ਹੋਣੇ ਚਾਹੀਦੇ ਹਨ, ਉਹ ਵੈਰਾਗ ਹੈ, ਵਿਵੇਕ ਹੈ, ਖੱਟ ਸੰਪਤੀ ਹੈ, ਮਮੁਕਸ਼ੂ ਗੁਣਾ ਹੋਣ ਦੀ ਬਿਰਥੀ। ਇਹਨਾਂ ਚਾਰਾਂ ਸਾਧਨਾਂ ਦੇ ਸਹਿਤ ਗੁਰੂ ਕਾ ਸਿੱਖ ਹੋਵੇ, ਫਿਰ ਸਤਿਗੁਰੂ ਦਸ ਪਾਤਸ਼ਾਹੀਆਂ 'ਤੇ ਨਿਸ਼ਚਾ ਰੱਖ ਕੇ ਉਹਨਾਂ ਦੇ ਵੱਲੋਂ ਬਖਸ਼ਿਸ਼ ਕੀਤੇ ਗਏ ਵਾਹਿਗੁਰੂ ਗੁਰਮੰਤਰ ਨੂੰ ਸਿਮਰੇ, ਇਹ ਭਗਤੀ ਗੁਰੂ ਕੇ ਸਿੱਖ ਨੇ ਕਰਨੀ ਹੈ। ਹੁਣ ਅੱਗੇ ਹੋਰ ਬ੍ਰਹਮ ਗਿਆਨ ਦਾ ਉਪਦੇਸ਼, ਚਾਰ ਚੀਜ਼ਾਂ ਹਨ, ਸਰਵਣ, ਮਨਨ, ਨਿਧਿਆਸਣ ਅਤੇ ਸਾਕਸ਼ਾਤਕਾਰ। ਪਹਿਲਾਂ ਸੁਣਨਾ, ਫਿਰ ਮੰਨਣਾ, ਫਿਰ ਉਹਦੀ ਨਿਧਿਆਸਣ ਕਮਾਈ ਕਰਨੀ, ਫਿਰ ਸਾਕਸ਼ਾਤਕਾਰ ਹੋਣਾ। ਉਹਨਾਂ ਚਾਰਾਂ ਦੇ ਬਾਬਤ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਸਾਨੂੰ ਉਪਦੇਸ਼ ਦੇ ਕੇ ਸਮਝਾ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਹਾਂ, ਰਸਨਾ ਪਵਿੱਤਰ ਕਰਦੇ ਹਾਂ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਚਾਰੋਂ ਸਾਧਨ ਪਾਈ ਕੈ ਸਤਿਗੁਰ ਸ਼ਰਨ ਸਿਧਾਈ।
ਚਾਰਾਂ ਸਾਧਨਾਂ ਦੇ ਸਹਿਤ ਸਿੱਖ ਦੇ ਚਾਰ ਸਾਧਨ ਕਿਹੜੇ ਹੋਣੇ ਚਾਹੀਦੇ ਨੇ ਉਹ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ। ਵਿਰਾਗ, ਵਿਵੇਕ, ਖੱਟ ਸੰਪਤੀ ਔਰ ਮਮੁਖਤਾ। ਇਹਨਾਂ ਚਾਰਾਂ ਸਾਧਨਾਂ ਦੇ ਸਹਿਤ ਹੋ ਕੇ ਸਿੱਖ ਫਿਰ ਗੁਰੂ ਦੀ ਸ਼ਰਨ 'ਚ ਜਾਵੇ। ਸਤਿਗੁਰ ਸ਼ਰਨ ਸਿਧਾਏ, ਫਿਰ ਸਤਿਗੁਰਾਂ ਦੀ ਸ਼ਰਨ ਵਿੱਚ ਆਵੇ।
ਪਰਖੇ ਮਹਾ ਸੁਜਾਨ ਤਬ ਬ੍ਰਹਮ ਵਿਦਿਆ ਸਿੱਖ ਰਾਏ।
ਫਿਰ ਸਤਿਗੁਰੂ ਜੀ ਆਪਣੀ ਸ਼ਰਨ ਆਏ, ਸਿੱਖ ਨੂੰ ਪਰਖਦੇ ਹਨ, ਵੇਖਦੇ ਨੇ, ਘੋਖਦੇ ਨੇ ਕਿ ਕਿਸ ਚੀਜ਼ ਦਾ ਅਧਿਕਾਰੀ ਹੈ। ਜਦੋਂ ਅਧਿਕਾਰੀ ਵੇਖ ਲੈਂਦੇ ਨੇ ਸਿੱਖ ਨੂੰ, ਫਿਰ ਸਤਿਗੁਰੂ ਜੀ ਉਸ ਸਿੱਖ ਨੂੰ ਬ੍ਰਹਮ ਵਿਦਿਆ ਸਿਖਾ ਦਿੰਦੇ ਹਨ, ਆਪਣੇ ਉਸ ਸਿੱਖ ਨੂੰ ਬ੍ਰਹਮ ਵਿਦਿਆ ਦਾ ਦਾਨ ਬਖਸ਼ ਦਿੰਦੇ ਹਨ।
ਚੌਪਈ ਚਾਰ ਪ੍ਰਕਾਰ ਅਹੀ ਬ੍ਰਹਮ ਗਿਆਨ।
ਹੁਣ ਬ੍ਰਹਮ ਗਿਆਨ ਵੀ ਚਾਰ ਪ੍ਰਕਾਰ ਦਾ ਹੈ,
ਸ਼੍ਰਵਣ, ਮਨਨ, ਨਿਧਿਆਸਨ, ਜਾਨ।
ਪਹਿਲਾ ਹੈ ਸਰਵਣ ਗਿਆਨ, ਕਿਉਂਕਿ ਸੁਣ ਕੇ ਸਾਨੂੰ ਬ੍ਰਹਮ ਬਾਰੇ ਪਤਾ ਲੱਗਦਾ, ਇਹ ਸਰਵਣ ਬ੍ਰਹਮ ਗਿਆਨ ਹੈ। ਫਿਰ ਉਹਨੂੰ ਮੰਨਣਾ ਆਪਣੇ ਹਿਰਦੇ ਵਿੱਚ, ਇਹ ਮਨਨ ਬ੍ਰਹਮ ਗਿਆਨ ਹੈ। ਫਿਰ ਉਹਦੀ ਕਮਾਈ ਕਰਨੀ, ਇਹਦਾ ਨਾਮ ਨਿਧਿਆਸਣ ਬ੍ਰਹਮ ਗਿਆਨ ਹੈ। ਹਾਂਜੀ,
ਚੌਥੇ ਸਾਖਿਆਤ ਗੁਰ ਕਈ।
ਚੌਥਾ ਜਿਸ ਨੂੰ ਸੁਣਿਆ, ਜਿਸ ਨੂੰ ਮੰਨਿਆ, ਜਿਸ ਲਈ ਕਮਾਈ ਕੀਤੀ, ਉਹ ਪ੍ਰਗਟ ਹੋ ਗਿਆ, ਉਹ ਸਾਕਸ਼ਾਤਕਾਰ ਹੋ ਗਿਆ, ਉਹਨੂੰ ਕਹਿੰਦੇ ਨੇ ਸਾਕਸ਼ਾਤਕਾਰ ਬ੍ਰਹਮ ਗਿਆਨ। ਇੱਦਾਂ ਇਹ ਚਾਰ ਪ੍ਰਕਾਰ ਦਾ ਬ੍ਰਹਮ ਗਿਆਨ ਹੈ।
ਜਿਸ ਕੋ ਪਾਈ ਨਾ ਜਗ ਮੈਂ ਬਹੇ,
ਜਿਹੜਾ ਕੋਈ ਮਾਈ ਭਾਈ ਇਹਨਾਂ ਚਾਰ ਤਰ੍ਹਾਂ ਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਂਦਾ, ਕੋਈ ਵੀ ਹੋਵੇ, ਉਹ ਕਿਸੇ ਮਤ ਨਾਲ, ਕਿਸੇ ਵਰਗ ਨਾਲ, ਕਿਸੇ ਜਾਤੀ ਨਾਲ, ਕਿਸੇ ਵਰਣ ਨਾਲ, ਕਿਸੇ ਦੇਸ਼ ਨਾਲ, ਕਿਸੇ ਨਸਲ ਨਾਲ ਸੰਬੰਧ ਰੱਖਦਾ ਹੋਵੇ, ਜਿਹਨੂੰ ਇਹ ਚਾਰ ਪ੍ਰਕਾਰ ਦਾ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ, ਭਾਈ ਦਇਆ ਸਿੰਘ ਜੀ ਕਹਿੰਦੇ ਉਹ ਜਗਤ ਵਿੱਚ ਰੁੜੇਗਾ ਨਹੀਂ। ਜਿਸ ਕੋ ਪਾਏ ਨਾ ਜਗ ਮੈਂ ਬਹਿ, ਬਹਿ ਨਾਮ ਹੁੰਦਾ ਰੁੜਨ ਦਾ, ਉਹ ਫਿਰ ਇਸ ਜਗਤ ਵਿੱਚ ਰੁੜੇਗਾ ਨਹੀਂ, ਯਾਨੀ ਕਿ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਪਵੇਗਾ।
ਸ਼ਰਵਣ,
ਹੁਣ ਜਿਹੜਾ ਪਹਿਲਾ ਬ੍ਰਹਮ ਗਿਆਨ ਸ਼ਰਵਣ ਦਾ ਦੱਸਿਆ ਉਹ ਸੁਣੋ।
ਪ੍ਰਥਮ ਸ਼ਰਵਣ ਖਟਲਿੰਗ ਪ੍ਰਕਾਰ,
ਹੁਣ ਜਿਹੜਾ ਪਹਿਲਾ ਸ਼ਰਵਣ ਬ੍ਰਹਮ ਗਿਆਨ ਦੱਸਿਆ ਭਾਈ ਦਇਆ ਸਿੰਘ ਜੀ ਕਹਿੰਦੇ ਇਹ ਵੀ ਛੇ ਪ੍ਰਕਾਰ ਦਾ ਹੈ, ਸੁਣਨਾ ਵੀ ਹੈ ਨਾ। ਜਿਹੜਾ ਇਹ ਖੱਟ ਲਿੰਗ ਨੇ, ਇਹਦੇ ਸਰਵਣ ਦੇ ਵੀ ਛੇ ਪ੍ਰਕਾਰ ਨੇ, ਛੇ ਲਿੰਗ ਹਨ।
ਜਿਸ ਤੇ ਚੇਤਨ ਅਦੁੱਤੀ ਮਜ਼ਾਰ,
ਕਹਿੰਦੇ ਜਿਸ ਤੋਂ ਚੇਤਨ ਦੀ ਅਦੁੱਤੀ ਮਜ਼ਾਰ, ਅਦੁੱਤੀ ਮਤਲਬ ਜੋ ਦਵੈਤ ਤੋਂ ਰਹਿਤ ਹੈ, ਉਹਦੇ ਵਿੱਚ
ਤਾਤ ਪਰਾਏ ਕੋ ਨਿਸ਼ਚੈ ਹੋਏ,
ਉਹਦੇ ਤਾਤ ਪਰਜ ਦਾ ਨਿਸ਼ਚਾ ਹੋ ਜਾਵੇ।
ਸ਼੍ਰੀ ਸਤਿਗੁਰ ਸ਼ਰਵਣ ਕਹਿ ਸੋਏ,
ਸਤਿਗੁਰੂ ਜੀ ਨੇ ਇਹਨੂੰ ਸ਼ਰਵਣ ਕਿਹਾ, ਯਾਨੀ ਕਿ ਜੋ ਅਸੀਂ ਸੁਣ ਰਹੇ ਹਾਂ, ਜਿਸ ਬ੍ਰਹਮ ਬਾਰੇ ਸੁਣ ਰਹੇ ਹਾਂ, ਸੁਣਦਿਆਂ ਸੁਣਦਿਆਂ ਉਸ ਬ੍ਰਹਮ ਦੇ ਵਿੱਚ ਨਿਸ਼ਚਾ ਬਣ ਜਾਏ, ਉਹਦੇ ਤਾਤ ਪਰਜ ਦੀ ਸਮਝ ਪੈ ਜਾਏ, ਇਹਨੂੰ ਸਰਵਣ ਕਹਿੰਦੇ ਹਨ।
ਇੱਕ ਉਪਕਰਮ ਅਰ ਉਪਸੰਹਾਰ,
ਇਹਦੇ ਵਿੱਚ ਜਿਹੜਾ ਪਹਿਲਾ ਲਿੰਗ ਹੈ ਸਰਵਣ ਦਾ, ਉਹ ਹੈ ਉਪਕਰਮ ਤੇ ਉਪਸੰਹਾਰ। ਇਹ ਪਹਿਲਾ ਕਿਉਂਕਿ ਸਰਵਣ ਦੇ ਛੇ ਲਿੰਗ, ਯਾਨੀ ਕਿ ਛੇ ਪ੍ਰਕਾਰ ਦਾ ਸਰਵਣ ਦੱਸਿਆ, ਉਹਦੇ ਚੋਂ ਪਹਿਲਾ ਹੈ ਉਪਕਰਮ ਤੇ ਉਪਸੰਹਾਰ।
ਦੂਜੇ ਕੋ ਅਭਿਆਸ ਉਚਾਰ,
ਦੂਜਾ ਹੈ ਅਭਿਆਸ, ਪਹਿਲਾ ਉਪਕਰਮ ਉਪਸੰਹਾਰ ਹੈ, ਦੂਸਰੇ ਦਾ ਨਾਮ ਅਭਿਆਸ ਹੈ।
ਸ਼੍ਰਵਣ ਅਪੂਰਬਤਾ ਲਖ ਤੀਨ,
ਤੀਸਰਾ ਸ਼ਰਵਣ ਹੈ ਅਪੂਰਬਤਾ, ਅਪੂਰਬਤਾ ਦਾ ਭਾਵ ਆਪਣੇ ਹਿਰਦੇ ਚ ਰੱਖਣਾ।
ਫਲ ਪੁਨ ਅਰਥ ਬਾਦ ਕੋ ਚੀਨ,
ਔਰ ਚੌਥਾ ਹੈ ਗੁਰੂ ਖਾਲਸਾ ਜੀ ਫਲ, ਜਿਸ ਨੂੰ ਫਲ ਵੀ ਲਿਖਿਆ ਤੇ ਪ੍ਰਯੋਜਨ ਵੀ ਲਿਖਿਆ, ਤੇ ਪੰਜਵਾਂ ਹੈ ਅਰਥਵਾਦ।
ਉਪਪਤ ਖਸ਼ਟਮ ਕਰੇ ਉਚਾਰਨ,
ਔਰ ਛੇਵਾਂ ਹੈ ਉਪਪਤ, ਉਪਪਤੀ ਵੀ ਜਿਸ ਨੂੰ ਕਹਿੰਦੇ ਨੇ ਉਪਪਤੀ। ਏਦਾਂ ਇਹ ਛੇ ਲਿੰਗ ਨੇ ਸ਼ਰਵਣ ਦੇ।
ਅਬ ਇਨਕੇ ਕਰ ਅਰਥ ਵਿਚਾਰਨ,
ਭਾਈ ਦਇਆ ਸਿੰਘ ਜੀ ਕਹਿੰਦੇ ਹੁਣ ਮੈਂ ਤੁਹਾਨੂੰ ਇਹਨਾਂ ਦੇ ਅਰਥ ਦੱਸਦਾ, ਵੀ ਛੇ ਨਾਂ ਦੱਸਦੇ ਛੇਆਂ ਦੇ, ਪਰ ਹੁਣ ਸਾਨੂੰ ਕੀ ਪਤਾ ਲੱਗਾ ਵੀ ਉਪਕਰਮ ਉਪਸੰਹਾਰ ਕੀ ਹੈ, ਅਭਿਆਸ ਕੀ ਹੈ, ਜਾਂ ਫਿਰ ਅਪੂਰਵਤਾ ਕਿਸ ਨੂੰ ਕਹਿੰਦੇ ਨੇ, ਫਲ ਕੀ ਹੈ, ਅਰਥਵਾਦ ਕੀ ਹੈ, ਉਪਪਤੀ ਕੀ ਹੈ, ਛੇ ਤਾਂ ਸੁਣ ਲਏ। ਭਾਈ ਦਇਆ ਸਿੰਘ ਜੀ ਕਹਿੰਦੇ ਮੈਂ ਹੁਣ ਇਹਨਾਂ ਦਾ ਵਿਸਥਾਰ ਕਰਕੇ ਇੱਕ ਇੱਕ ਬਾਰੇ ਦੱਸਣਾ, ਵੀ ਇਹ ਜਿਹੜੇ ਛੇ ਤਰ੍ਹਾਂ ਦੇ ਸ਼ਰਵਣ ਨੇ, ਉਹਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾਂ ਉਪਕਰਮ ਤੇ ਉਪਸੰਹਾਰ ਕੀ ਹੈ ਉਹ ਤੁਹਾਨੂੰ ਦੱਸਦੇ ਹਾਂ।
ਅਰਥ ਜੋ ਆਦਿ ਗ੍ਰੰਥ ਮੈਂ ਧਰਨਾ,
ਇਹ ਪਹਿਲਾ ਹੈ ਉਪਕਰਮ ਉਪਸੰਹਾਰ, ਵੀ ਜੋ ਆਦਿ ਗ੍ਰੰਥ ਵਿੱਚ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿਹੜੇ ਅਰਥ ਨੇ ਗੁਰਬਾਣੀ ਦੇ ਪ੍ਰਾਰੰਭ ਦੇ ਵਿੱਚ,
ਤਿਸ ਕੋ ਪ੍ਰਤਪਾਦਨ ਬਹੁ ਕਰਨਾ,
ਯਾਨੀ ਕਿ ਮੁੱਢ ਤੋਂ ਜੋ ਸਿਧਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਤਿਗੁਰਾਂ ਨੇ ਲਿਖਿਆ ਉਸੇ ਦਾ ਪ੍ਰਤਿਪਾਦਨ ਕਰੀ ਜਾਣਾ ਅੱਗੇ ਵੀ, ਔਰ ਚੱਲਦਿਆਂ ਚੱਲਦਿਆਂ ਮੱਧ ਵਿੱਚ ਆ ਜਾਣਾ।
ਤਿਸੀ ਅਰਥ ਮੈਂ ਹੋਏ ਸਮਾਪਤ,
ਔਰ ਉਸੇ ਸਿਧਾਂਤ ਦੇ ਵਿੱਚ ਹੀ ਸਾਰੇ ਗ੍ਰੰਥ ਦੀ ਸਮਾਪਤੀ ਹੋ ਜਾਏ, ਯਾਨੀ ਕਿ ਜਿਹੜਾ ਵਿਸ਼ਾ ਸ਼ੁਰੂ ਕੀਤਾ ਸੀ ਉਸੇ ਦੀ ਅੱਗੇ ਵਿਆਖਿਆ ਚੱਲਦਿਆਂ 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 ਮੱਧ ਭਾਗ ਵਿੱਚ ਪਹੁੰਚੇ, ਮੱਧ ਭਾਗ ਤੋਂ ਉਸੇ ਵਿਸ਼ੇ ਦੀ ਵਿਸਥਾਰ ਦੀ ਵਿਚਾਰ ਚਰਚਾ ਚੱਲਦਿਆਂ ਚੱਲਦਿਆਂ ਸਮਾਪਤੀ ਹੋ ਗਈ, ਜਿਹਦੇ ਬਾਰੇ ਆਪਾਂ ਜੇ ਸਮਝਣਾ ਹੋਵੇ ਵੀ ਉਪਕਰਮ ਉਪਸੰਹਾਰ ਕੀ ਹੈ ਤਾਂ ਸਤਿਗੁਰੂ ਜੀ ਦੀ ਜੈਤ ਸ੍ਰੀ ਦੀ ਵਾਰ ਦਾ ਪਹਿਲਾ ਸਲੋਕ ਹੈ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਜੋ ਪਹਿਲਾਂ ਕਿਹਾ ਸੀ ਯਾਨੀ ਕਿ ਏਕੋ ਓਅੰਕਾਰ ਮੁੱਢ ਵਿੱਚ ਵੀ ਲਿਖਿਆ, ਮੱਧ ਵਿੱਚ ਵੀ ਲਿਖਿਆ ਅਤੇ ਸਮਾਪਤੀ ਵਿੱਚ ਵੀ ਉਸੇ ਏਕੋ ਓਅੰਕਾਰ ਦੀ ਵਿਆਖਿਆ ਹੈ। ਯਾਨੀ ਕਿ ਵਿਸ਼ਾ ਨਹੀਂ ਬਦਲਿਆ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਮ ਕਰਕੇ ਕਈ ਪੁਸਤਕਾਂ ਲਿਖੀਆਂ ਜਾਂਦੀਆਂ, ਉਹ ਮੁੱਢ 'ਚ ਕੁਝ ਲਿਖਿਆ ਹੁੰਦਾ, ਵਿੱਚ ਕੁਝ ਹੁੰਦਾ, ਸਮਾਪਤੀ ਕੁਝ ਹੋਰ ਹੁੰਦੀ ਹੈ। ਉਪਕਰਮ ਉਪਸੰਹਾਰ ਸਰਵਣ ਦਾ ਮਤਲਬ ਇਹ ਹੁੰਦਾ ਜੋ ਪ੍ਰਾਰੰਭ ਵਿੱਚ ਲਿਖਿਆ ਉਹੀ ਮੱਧ ਵਿੱਚ ਹੈ, ਉਹੀ ਸਮਾਪਤੀ ਵਿੱਚ ਹੈ। ਯਾਨੀ ਕਿ ਸਾਰੇ ਗ੍ਰੰਥ ਵਿੱਚ ਇੱਕੋ ਵਿਚਾਰ ਚਰਚਾ ਜੋ ਚੱਲ ਰਹੀ ਸੀ ਪ੍ਰਾਰੰਭ ਵਿੱਚ, ਉਸੇ ਦਾ ਵਿਸਥਾਰ ਉਦਾਹਰਣਾਂ ਦੇ ਕੇ, ਦਲੀਲਾਂ ਦੇ ਕੇ ਉਸੇ ਨੂੰ ਹੀ ਸਿੱਧ ਕਰੀ ਜਾਣਾ, ਇਹ ਪਹਿਲਾ ਸਰਵਣ ਹੈ। ਇਹਨੂੰ ਕਹਿੰਦੇ ਨੇ ਉਪਕਰਮ ਅਤੇ ਉਪਸੰਹਾਰ। ਹਾਂਜੀ,
ਉਪਕਰਮ ਉਪਸੰਹਾਰ ਜਾਨ ਚਿਤ,
ਇਹਨੂੰ ਉਪਕਰਮ ਤੇ ਉਪਸੰਹਾਰ ਕਹਿੰਦੇ ਹਨ।
ਸ਼੍ਰੀ ਨਾਨਕ ਜੀ ਕੀਨ ਬਣਾਏ,
ਗੁਰੂ ਨਾਨਕ ਸਾਹਿਬ ਜੀ ਨੇ ਇਹਦਾ ਇੱਕ ਜਿਵੇਂ ਕਹਿੰਦੇ ਆ ਨਮੂਨਾ ਦੇਣਾ, ਵੀ ਉਪਕਰਮ ਉਪਸੰਹਾਰ ਦਾ ਜੇ ਨਮੂਨਾ ਵੇਖਣਾ, ਪ੍ਰਮਾਣ ਵੇਖਣਾ ਵੀ ਗੁਰੂ ਨਾਨਕ ਸਾਹਿਬ ਨੇ ਕਿੱਥੇ ਵਰਤਿਆ, ਤਾਂ ਉਹ ਗੁਰੂ ਨਾਨਕ ਸਾਹਿਬ ਨੇ ਦਿੱਤਾ ਜਪਜੀ ਸਾਹਿਬ ਦੀ ਬਾਣੀ ਵਿੱਚ।
ਉਦਾਹਰਣ ਸੁਣ ਲਿਓ ਸੁਖ ਪਾਏ,
ਐ ਗੁਰੂ ਕੇ ਸਿੱਖੋ, ਉਹਦੀ ਤੁਹਾਨੂੰ ਉਦਾਹਰਣ ਦਿੰਦਾ। ਭਾਈ ਦਇਆ ਸਿੰਘ ਜੀ ਕਹਿੰਦੇ ਤੁਸੀਂ ਸੁਣੋ, ਸੁਣ ਕੇ ਤੁਹਾਨੂੰ ਸੁਖ ਦੀ ਪ੍ਰਾਪਤੀ ਹੋਵੇਗੀ।
ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ।
ਇਹ ਜਿਹੜਾ ਪਾਵਨ ਸਲੋਕ ਹੈ ਗੁਰੂ ਖਾਲਸਾ ਜੀ, ਇਹਦੇ ਪ੍ਰਾਰੰਭ ਦੇ ਵਿੱਚ ਜੋ ਬਚਨ ਆਇਆ ਉਹੀ ਮੱਧ ਵਿੱਚ ਆਇਆ ਅਤੇ ਸਮਾਪਤੀ ਵਿੱਚ ਵੀ ਉਹੀ ਆਇਆ। ਇਹਨੂੰ ਕਹਿੰਦੇ ਨੇ ਉਪਕਰਮ ਅਤੇ ਉਪਸੰਹਾਰ। ਪਹਿਲਾਂ ਵਿੱਚ ਆਦਿ ਸੱਚ ਜੋ ਸਭ ਤੋਂ ਪਹਿਲਾਂ ਪਹਿਲਾਂ ਮੁੱਢ ਉਦੋਂ ਵੀ ਸੱਚ ਸੀ, ਜੁਗਾਦ ਜਦੋਂ ਯੁੱਗਾਂ ਦੀ ਆਰੰਭਤਾ ਹੋਈ ਉਦੋਂ ਵੀ ਸੱਚ ਹੈ, ਹੈ ਵੀ ਸੱਚ, ਹੁਣ ਵੀ ਸੱਚ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਹੋਵੇਗਾ। ਯਾਨੀ ਕਿ ਇੱਕੋ ਹੀ ਵਿਸ਼ਾ ਚੱਲਿਆ ਨਾ, ਬਦਲਿਆ ਤਾਂ ਨਹੀਂ ਵਿੱਚ। ਆਮ ਕਰਕੇ ਅਸੀਂ ਕਈ ਵਾਰੀ ਕਈ ਵੀਰਾਂ ਦੇ ਕੋਲੋਂ ਕਈ ਬਚਨ ਸੁਣਦੇ, ਕਥਾ ਸੁਣਦੇ ਹਾਂ, ਮੰਨ ਲਓ ਸ਼ੁਰੂ ਕਿਹੜੀ ਕਥਾ ਹੋਈ ਹੁੰਦੀ, ਸਮਾਪਤੀ ਪਤਾ ਨਹੀਂ ਕਿੱਥੇ ਜਾ ਕੇ ਕਰਦੇ। ਵਿਸ਼ਾ ਕੋਈ ਲਿਆ ਹੁੰਦਾ ਪ੍ਰਾਰੰਭ ਦੇ ਵਿੱਚ, ਵਿੱਚ ਕੁਝ ਹੋਰ, ਕੋਈ ਇੱਧਰ ਦੀ ਕਹਾਣੀ ਸੁਣਾਈ, ਕੋਈ ਉੱਧਰ ਦੀ ਸੁਣਾਈ, ਡੰਗ ਟਪਾਇਆ ਅਤੇ ਚਲੋ ਖਤਮ। ਉਪਕਰਮ ਉਪਸੰਹਾਰ ਹੋਣਾ ਚਾਹੀਦਾ ਵੀ ਜਿਸ ਵਿਸ਼ੇ ਦੀ ਸ਼ੁਰੂਆਤ ਕੀਤੀ ਹੈ ਉਹਨੂੰ ਦਲੀਲਾਂ ਦੇ ਕੇ, ਉਦਾਹਰਣਾਂ ਦੇ ਕੇ, ਵਿਚਕਾਰ ਸਾਰੀ ਕਥਾ ਦੇ ਦੁਆਰਾ ਜਾਂ ਕੀਰਤਨ ਦੇ ਦੁਆਰਾ ਸਿੱਧ ਕਰਕੇ ਸਮਾਪਤੀ ਵੀ ਉਸੇ ਵਿਸ਼ੇ 'ਤੇ ਹੋਵੇ। ਪੁਰਾਤਨ ਸਮੇਂ ਕੀਰਤਨੀਏ ਵੀ ਪ੍ਰਕਰਨ ਲੈ ਕੇ ਕੀਰਤਨ ਕਰਦੇ ਸਨ, ਬਹੁਤ ਸਾਰੇ ਕੀਰਤਨੀਏ ਹੁਣ ਵੀ ਹਨ ਜਿਹੜੇ ਪ੍ਰਕਰਨ ਲੈ ਕੇ ਕੀਰਤਨ ਕਰਦੇ। ਮੰਨ ਲਓ ਵੀ ਵੈਰਾਗ ਦਾ ਪ੍ਰਕਰਨ ਲਿਆ, ਜਿਹੜਾ ਸ਼ਬਦ ਵੈਰਾਗ ਦਾ ਪਹਿਲਾਂ ਪੜ੍ਹਿਆ, ਵਿਚਕਾਰ ਵੀ ਪੰਜ ਚਾਰ ਸ਼ਬਦ ਉਹੀ ਵੈਰਾਗ ਦੇ ਪ੍ਰਕਰਨ ਨਾਲ ਮਿਲੇ ਜੁਲੇ ਪੜ੍ਹੇ, ਸਮਾਪਤੀ ਵੀ ਉਸੇ ਵੈਰਾਗ ਦੇ ਸ਼ਬਦਾਂ ਵਿੱਚ ਹੀ ਕੀਤੀ, ਉਹਨੂੰ ਕਹਿੰਦੇ ਨੇ ਉਪਕਰਮ ਅਤੇ ਉਪਸੰਹਾਰ। ਕੁਝ ਪੱਲੇ 'ਤੇ ਪਿਆ ਨਾ। ਹੁਣ ਆਮ ਕਰਕੇ ਅੱਜ ਕੱਲ੍ਹ ਵੇਖੀਏ ਕੀਰਤਨੀਏ ਸਿੰਘ, ਮਾਫ਼ ਕਰਨਾ ਸਾਰੇ ਮੇਰੇ ਤੋਂ ਚੰਗੇ ਆ, ਨਮਸਕਾਰ ਆ ਸਾਰਿਆਂ ਨੂੰ, ਪਰ ਇੱਕ ਸ਼ਬਦ ਕਿਤੋਂ ਲੈਂਦੇ ਆ, ਇੱਕ ਕਿਤੋਂ ਲੈਂਦੇ ਆ, ਤੀਸਰਾ ਕਿਤੋਂ, ਚੌਥਾ ਕਿਤੋਂ, ਕੋਈ ਵਿੱਚ ਪ੍ਰਕਰਨ ਨਹੀਂ ਮਿਲਦਾ, ਇੱਕ ਦੂਜੇ ਨਾਲ ਮਿਲਦੇ ਜੁਲਦੇ ਸ਼ਬਦ ਨਹੀਂ ਹੁੰਦੇ। ਤੋ ਪ੍ਰਕਰਨ ਦੇ ਤਹਿਤ ਸ਼ਬਦ ਹੋਣ ਉਹਦਾ ਜ਼ਿਆਦਾ ਰਸ ਬਣਦਾ, ਜ਼ਿਆਦਾ ਆਨੰਦ ਬਣਦਾ ਹੈ। ਤੋ ਇਸ ਪ੍ਰਕਾਰ ਨਾਲ ਇਹਨੂੰ ਉਪਕਰਮ ਉਪਸੰਹਾਰ ਕਹਿੰਦੇ ਨੇ। ਇਹ ਪਹਿਲਾ ਸ਼ਰਵਣ ਹੈ, ਜਿਹੜੇ ਛੇ ਤਰ੍ਹਾਂ ਦਾ ਸ਼ਰਵਣ ਦੱਸਿਆ ਉਹਦੇ 'ਚੋਂ ਇਹ ਪਹਿਲਾ ਸ਼ਰਵਣ ਹੈ।
ਚੌਪਈ ਆਦਿ ਜਗਤ ਕੋ ਸੱਚ ਦਿਖਾਇਓ।
ਹੁਣ ਇਸੇ ਸਲੋਕ ਦੀ ਵਿਆਖਿਆ ਕਰਦੇ ਭਾਈ ਦਇਆ ਸਿੰਘ ਜੀ, ਕਹਿੰਦੇ ਆਦਿ ਵਿੱਚ ਪਹਿਲਾਂ ਵਿੱਚ ਜਗਤ ਦੇ ਪਹਿਲਾਂ ਜਿਹੜਾ ਸੱਚ ਵਿਖਾਇਆ।
ਅੰਤ ਸਕਲ ਕੋ ਸੱਚ ਬਤਾਇਓ।
ਅੰਤ ਨੂੰ ਉਸੇ ਨੂੰ ਸੱਚ ਸਰੂਪ ਨੂੰ ਹੀ ਵਰਣਨ ਕੀਤਾ।
ਆਦਿ ਅੰਤ ਮੈਂ ਵਰਣਿਓ ਏਕ।
ਜਿਸ ਬਾਰੇ ਪਹਿਲਾਂ ਵਰਣਨ ਕੀਤਾ ਸੀ ਆਦਿ ਵਿੱਚ, ਅੰਤ ਵਿੱਚ ਵੀ ਉਸੇ ਬਾਰੇ ਵਰਣਨ ਹੋਇਆ।
ਉਪਕ੍ਰਮ ਉਪਸੰਹਾਰ ਬਵੇਕ।
ਖਾਲਸਾ ਜੀ, ਬਵੇਕੀ ਪੁਰਸ਼ ਨੂੰ ਉਪਕਰਮ ਤੇ ਉਪਸੰਹਾਰ ਕਹਿੰਦੇ ਹਨ। ਇਹ ਉਪਕਰਮ ਅਤੇ ਉਪਸੰਹਾਰ ਹੈ, ਇਹ ਵਿਵੇਕੀ ਪੁਰਸ਼ਾਂ ਦੇ ਬਚਨ ਹਨ। ਇਹ ਪਹਿਲਾ ਸ਼ਰਵਣ ਇੱਥੇ ਸਮਾਪਤ ਹੋਇਆ, ਕਿਉਂਕਿ ਸ਼ਰਵਣ ਦੇ ਛੇ ਲਿੰਗ ਦੱਸੇ ਨੇ। ਪਹਿਲਾ ਲਿੰਗ ਉਪਕਰਮ ਅਤੇ ਉਪਸੰਹਾਰ ਕੀ ਹੈ? ਜੋ ਪਹਿਲਾਂ ਆਦਿ ਵਿੱਚ ਕਿਹਾ ਸੀ ਸੱਚ ਸਰੂਪ ਪਰਮੇਸ਼ਰ ਬਾਰੇ, ਅੰਤ ਨੂੰ ਵੀ ਉਸੇ ਬਾਰੇ ਹੀ ਵਰਣਨ ਹੋਵੇਗਾ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਮੱਗਰ ਬਾਣੀ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦਾ ਹੀ ਵਰਣਨ ਹੈ। ਇਹਨੂੰ ਉਪਕਰਮ ਤੇ ਉਪਸੰਹਾਰ ਸਰਵਣ ਕਹਿੰਦੇ ਹਨ।
ਅਭਿਆਸ
ਦੂਸਰਾ ਸਰਵਣ ਹੈ ਅਭਿਆਸ। ਅਭਿਆਸ ਕੀ ਹੈ ਹੁਣ ਉਹ ਦੱਸਦੇ ਹਨ।
ਯੋਗ ਨਿਰੂਪਣ ਕੇ ਜੋ ਆਹੇ,
ਜੋ ਵਰਣਨ ਕਰਨ ਯੋਗ ਹੈ, ਨਿਰੂਪਣ ਕਰਨ ਯੋਗ ਹੈ। ਨਿਰੂਪਣ ਕਿਸ ਦਾ ਕਰਨਾ? ਬ੍ਰਹਮ ਦਾ। ਪਰਮੇਸ਼ਰ ਨਿਰੂਪਣ ਕਰਨ ਯੋਗ ਹੈ ਕਥਾ ਕੀਰਤਨੀਆਂ ਦਾ, ਗੁਰਬਾਣੀ ਦਾ। ਨਿਰੂਪਣ ਦਾ ਵਿਸ਼ਾ ਕੀ ਹੈ? ਬ੍ਰਹਮ ਦਾ, ਪਰਮੇਸ਼ਰ ਦਾ ਨਿਰੂਪਣ। ਜੋ ਨਿਰੂਪਣ ਕਰਨ ਯੋਗ ਹੈ,
ਵਸਤ ਅਦੁੱਤੀ ਜੋ ਚੇਤਨ ਲਹੇ,
ਜੋ ਅਦੁੱਤੀ ਚੇਤਨ ਵਸਤੂ ਹੈ,
ਬਾਰ ਬਾਰ ਤਿਸ ਕਰੇ ਪ੍ਰਕਾਸ਼ਾ।
ਉਸ ਅਦੁੱਤੀ ਚੇਤਨ ਵਸਤੂ ਨੂੰ ਬਾਰ ਬਾਰ ਪ੍ਰਕਾਸ਼ਣ, ਯਾਨੀ ਕਿ ਬਾਰ ਬਾਰ ਉਸ ਬ੍ਰਹਮ ਦਾ ਵਿਚਾਰ ਕਰਨੀ, ਬ੍ਰਹਮ ਦੀ ਵਡਿਆਈ ਕਰਨੀ, ਬ੍ਰਹਮ ਦਾ ਚਿੰਤਨ ਕਰਨਾ, ਬ੍ਰਹਮ ਦੀ ਵਿਆਖਿਆ ਕਰਨੀ।
ਗ੍ਰੰਥ ਵਿਖੇ ਸੋ ਲੱਖ ਅਭਿਆਸ,
ਇਹੀ ਗ੍ਰੰਥ ਦੇ ਵਿੱਚ ਇਹਨੂੰ ਕਹਿੰਦੇ ਨੇ ਅਭਿਆਸ। ਵੀ ਇੱਕੋ ਚੀਜ਼ ਨੂੰ ਜਾਂ ਬ੍ਰਹਮ ਦੇ ਇੱਕੋ ਸਵਰੂਪ ਨੂੰ, ਚੇਤਨ ਅਦੁੱਤੀ ਨੂੰ ਲਿਖਾਉਣ ਲਈ, ਜਣਾਉਣ ਲਈ ਬਾਰ ਬਾਰ ਉਹਦਾ ਵਰਣਨ ਕਰਨਾ। ਵੀ ਜਿਸ ਨੂੰ ਜਣਾਉਣਾ ਸੀ ਉਹਨੂੰ ਜਣਾਉਣ ਲਈ ਬਾਰ ਬਾਰ ਉਹਦਾ ਵਰਣਨ ਕਰਨਾ। ਸਤਿਗੁਰੂ ਜੀ ਦੀ ਬਾਣੀ ਸਾਨੂੰ ਕੀ ਜਣਾਉਣਾ ਚਾਹੁੰਦੀ ਹੈ? ਸਤਿਗੁਰਾਂ ਦੀ ਬਾਣੀ ਸਾਨੂੰ ਬ੍ਰਹਮ ਦਾ ਸਰੂਪ ਜਣਾਉਣਾ ਚਾਹੁੰਦੀ ਹੈ। ਹੁਣ ਬ੍ਰਹਮ ਦਾ ਸਰੂਪ ਜਣਾਉਣ ਲਈ ਸਤਿਗੁਰੂ ਜੀ ਨੇ ਬਾਣੀ ਵਿੱਚ ਬ੍ਰਹਮ ਬਾਰੇ ਬਾਰ ਬਾਰ ਵਿਚਾਰ ਕੀਤੀ ਹੈ। ਉਹ ਜਿਹੜਾ ਬਾਰ ਬਾਰ ਬ੍ਰਹਮ ਦਾ ਜ਼ਿਕਰ ਆਉਂਦਾ, ਬਾਰ ਬਾਰ ਬ੍ਰਹਮ ਦੀ ਵਡਿਆਈ ਆਉਂਦੀ ਹੈ, ਖਾਲਸਾ ਜੀ ਇਹਨੂੰ ਕਹਿੰਦੇ ਨੇ ਅਭਿਆਸ। ਇਹ ਸ਼ਰਵਣ ਅਭਿਆਸ ਇਹਨੂੰ ਕਹਿੰਦੇ ਹਨ।
ਜਪ ਜੀ ਵਿਖੇ ਨਿਰੂਪਣ ਕਰਿਓ।
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਸਾਰੇ ਵਿਸ਼ੇ ਜਪ ਜੀ ਸਾਹਿਬ ਚੋਂ ਲਏ। ਕਹਿੰਦੇ ਜਪ ਜੀ ਸਾਹਿਬ ਦੀ ਬਾਣੀ 'ਚ ਇਸ ਦਾ ਵਰਣਨ ਆਉਂਦਾ ਕਿ ਅਭਿਆਸ ਜਿਹੜਾ ਸ਼ਰਵਣ ਹੈ, ਦੂਸਰਾ ਲਿੰਗ ਸ਼ਰਵਣ ਦਾ, ਉਹਦਾ ਜਪ ਜੀ ਸਾਹਿਬ ਦੇ ਵਿੱਚ ਨਿਰੂਪਣ ਕੀਤਾ ਹੈ।
ਬਾਰੇ ਬਾਰ ਅਰਥ ਸੋ ਤਰਿਓ,
ਜਿਹਦੇ ਵਿੱਚ ਬਾਰ ਬਾਰ ਇੱਕੋ ਅਰਥ ਸਿੱਧ ਹੁੰਦਾ ਹੋਵੇ, ਯਾਨੀ ਕਿ ਬਾਰ ਬਾਰ ਇੱਕੋ ਅਰਥ ਨੂੰ ਸਿੱਧ ਕਰਨ ਲਈ ਬਚਨ ਕਹੇ ਹੋਣ।
ਸਾਚਾ ਸਾਹਿਬ ਸਾਚ ਨਾਏ,
ਜਿਵੇਂ ਪੌੜੀ ਵਿੱਚ ਪੰਕਤੀ ਆਉਂਦੀ ਜਪ ਜੀ ਸਾਹਿਬ 'ਚ, ਮੇਰਾ ਸਾਹਿਬ ਸੱਚਾ, ਉਹਦਾ ਨਾਮ ਵੀ ਸੱਚਾ ਹੈ, ਯਾਨੀ ਕਿ ਉਹਦੀ ਗੱਲ ਹੋ ਰਹੀ ਪਰਮੇਸ਼ਰ ਦੀ, ਉਹ ਸੱਚਾ ਸਾਹਿਬ ਹੈ, ਉਹਦਾ ਨਾਮ ਵੀ ਸੱਚਾ ਹੈ। ਫਿਰ ਅੱਗੇ ਜਾ ਕੇ ਜ਼ਿਕਰ ਆਉਂਦਾ,
ਥਾਪਿਆ ਨਾ ਜਾਏ ਕੀਤਾ ਨਾ ਹੋਏ।
ਉਹ ਬ੍ਰਹਮ ਕਿਹੋ ਜਿਹਾ? ਕਹਿੰਦੇ ਨਾ ਤਾਂ ਉਹ ਸਾਡੇ ਥਾਪਿਆਂ ਬਣਾਇਆ ਜਾ ਸਕਦਾ, ਨਾ ਸਾਡੇ ਕੀਤਿਆਂ ਕਰਿਆ ਜਾ ਸਕਦਾ, ਵੀ ਅਸੀਂ ਉਹਨੂੰ ਬਣਾਇਆ ਹੋਵੇ, ਥਾਪਿਆ ਹੋਵੇ। ਖਾਲਸਾ ਜੀ, ਬਾਰ ਬਾਰ ਜਪਜੀ ਸਾਹਿਬ 'ਚ ਜਿਹੜਾ ਬ੍ਰਹਮ ਦਾ ਸਰੂਪ ਕਿਹਾ ਗਿਆ, ਨਿਰੂਪਣ ਕੀਤਾ ਗਿਆ, ਜੋ ਨਿਰੂਪਣ ਕਰਨੇ ਯੋਗਿਆ ਹੈ, ਇਹਨੂੰ ਕਹਿੰਦੇ ਨੇ ਅਭਿਆਸ।
ਇਤਿਆਦਿਕ ਪੌੜੀ ਬਹੁ ਮਾਏ,
ਬਹੁਤ ਸਾਰੀਆਂ ਪੌੜੀਆਂ ਦੇ ਵਿੱਚ, ਗੁਰਬਾਣੀ ਦੇ ਅੰਦਰ, ਜਪਜੀ ਸਾਹਿਬ ਦੇ ਅੰਦਰ ਇਸ ਵਿਸ਼ੇ ਨੂੰ ਬਾਰ ਬਾਰ ਵਿਚਾਰਿਆ ਹੈ।
ਵਰਣਨ ਕਰਿਓ ਸੱਚ ਸੁਖ ਪਾਏ,
ਇਹ ਸੱਚ ਸਰੂਪ ਪਰਮੇਸ਼ਰ ਦਾ ਵਰਣਨ ਕੀਤਾ ਗਿਆ, ਇਸੇ ਨੂੰ ਗੁਰੂ ਖਾਲਸਾ ਜੀ ਅਭਿਆਸ ਕਿਹਾ ਜਾਂਦਾ ਹੈ।
ਅਪੂਰਵਤਾ
ਤੀਸਰਾ ਸ਼ਰਵਣ ਹੈ ਅਪੂਰਵਤਾ। 6 ਦਾ ਚੱਲ ਰਹੇ ਨੇ, 2 ਹੋ ਗਏ ਨੇ, ਉਪਕਰਮ ਉਪਸੰਹਾਰ ਔਰ ਅਭਿਆਸ। ਹੁਣ ਤੀਸਰਾ ਸ਼ਰਵਣ ਵਰਣਨ ਹੋ ਰਿਹਾ, ਕਿਉਂਕਿ ਤੁਸੀਂ ਸਾਰੇ ਸਰੋਤਾ ਹੋ ਸੰਗਤ ਜੀ, ਸੁਣਨਾ ਕਿੰਨੇ ਪ੍ਰਕਾਰ ਦਾ ਹੈ ਇਹਦਾ ਬੋਧ ਤੁਹਾਨੂੰ ਸਾਰਿਆਂ ਨੂੰ ਹੋਣਾ ਚਾਹੀਦਾ। 6 ਤਰ੍ਹਾਂ ਦਾ ਸੁਣਨਾ ਹੋ ਰਿਹਾ। ਪਹਿਲਾਂ ਦੱਸਿਆ ਵੀ ਜਿਸ ਨੂੰ ਸੁਣ ਰਹੇ ਹਾਂ, ਜੋ ਪ੍ਰਾਰੰਭ ਵਿੱਚ ਜਿਸ ਲਈ ਕਿਹਾ, ਅੰਤ ਵਿੱਚ ਵੀ ਉਸੇ ਦਾ ਨਿਰਣਾ, ਉਹਨੂੰ ਉਪਕਰਮ ਉਪਸੰਹਾਰ। ਫਿਰ ਬ੍ਰਹਮ ਦੀ ਚਰਚਾ, ਬਾਰ ਬਾਰ ਉਹੀ ਵਿਸ਼ੇ ਦੇ ਉੱਤੇ ਬ੍ਰਹਮ ਦੇ ਸਰੂਪ ਦਾ ਨਿਰੂਪਣ ਹੋਣਾ, ਉਹਨੂੰ ਕਹਿੰਦੇ ਨੇ ਅਭਿਆਸ। ਹੁਣ ਤੀਸਰਾ ਹੈ ਅਪੂਰਵਤਾ।
ਜੋ ਪ੍ਰਤਿਪਾਦਿਆ ਅਦੁੱਤੀ ਵਸਤ,
ਜੋ ਪ੍ਰਤਿਪਾਦਨ ਕਰਨ ਯੋਗ ਅਦੁੱਤੀ ਵਸਤੂ ਹੈ, ਚੇਤਨ ਯਾਨੀ ਕਿ ਪਰਮੇਸ਼ਰ, ਜਿਹਦੇ ਬਾਰੇ ਵਿਚਾਰ ਕਰੀ ਜਾਣੀ ਹੈ।
ਪ੍ਰਮਾਣ ਅੰਤਰ ਕੈ ਅਭਿਸ਼ੈ ਸੋਏ,
ਉਹਦੇ ਲਈ ਅਨੇਕਾਂ ਪ੍ਰਮਾਣ ਦੇ ਕੇ, ਉਦਾਹਰਣਾਂ ਦੇ ਕੇ ਅਖੀਰ 'ਚ ਇਹ ਕਹਿਣਾ ਕਿ ਹੇ ਪ੍ਰਭੂ, ਤੂੰ ਕਿਸੇ ਪ੍ਰਮਾਣ ਦਾ ਵਿਸ਼ੇ ਨਹੀਂ ਹੈ। ਪ੍ਰਮਾਣ 5 ਤਰ੍ਹਾਂ ਦੇ ਮੰਨੇ ਮਹਾਂਪੁਰਖਾਂ ਵਿਦਵਾਨਾਂ ਨੇ, ਪ੍ਰਤੱਖ ਪ੍ਰਮਾਣ ਹੈ, ਅਰਥਾਪਤੀ ਪ੍ਰਮਾਣ ਹੈ, ਇੱਦਾਂ ਪ੍ਰਮਾਣ ਮੰਨੇ ਜਾਂਦੇ ਹੈ। ਅਰਥਾਪਤੀ ਪ੍ਰਮਾਣ ਹੈ ਵੀ ਧੂੰਏ ਨੂੰ ਸੰਕੇਤਕ ਪ੍ਰਮਾਣ ਹੈ ਵੀ ਧੂੰਆਂ ਵੇਖ ਕੇ ਅੱਗ ਦਾ ਅੰਦਾਜ਼ਾ ਲਾ ਲੈਣਾ, ਇੱਦਾਂ ਇਹ ਪ੍ਰਮਾਣ ਮੰਨੇ ਜਾਂਦੇ ਆ। ਪਰਮੇਸ਼ੁਰ ਕਿਸੇ ਪ੍ਰਮਾਣ ਦਾ ਵਿਸ਼ੇ ਨਹੀਂ ਹੈ, ਉਹ ਪ੍ਰਮਾਣਾਂ ਤੋਂ ਆਵਿਸ਼ੇ ਹੈ, ਨਾ ਉਹ ਪ੍ਰਤੱਖ ਪ੍ਰਮਾਣ ਦਾ ਵਿਸ਼ੇ ਹੈ, ਨਾ ਉਹਦੇ 'ਤੇ ਅਰਥਾਪਤੀ ਪ੍ਰਮਾਣ ਲਾਗੂ ਹੁੰਦਾ, ਨਾ ਕੋਈ ਹੋਰ ਪ੍ਰਮਾਣ। ਜੋ ਕਿਸੇ ਪ੍ਰਮਾਣ ਦਾ ਵਿਸ਼ੇ ਨਹੀਂ, ਜਿਹੜੀ ਚੀਜ਼ ਪ੍ਰਮਾਣ ਨਾਲ ਸਿੱਧ ਕੀਤੀ ਜਾ ਸਕੇ ਖਾਲਸਾ ਜੀ, ਉਹ ਬ੍ਰਹਮ ਨਹੀਂ ਹੋ ਸਕਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੋ ਹੈ ਹੀ ਉਹਦੇ ਲਈ ਕੀ ਪ੍ਰਮਾਣ ਦੇਣਾ, ਜੋ ਹੈ ਹੀ ਹੈ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਹੀ ਨਹੀਂ ਰਹਿ ਜਾਂਦੀ, ਬ੍ਰਹਮ ਦੀ ਚੇਤਨਾ ਸਰਬ ਥਾਈ ਹੈ। ਇਸ ਕਰਕੇ ਜੋ ਨਿਰੂਪਣ ਕਰਨ ਯੋਗ ਅਪੂਰਵਤਾ ਕਿਸ ਨੂੰ ਕਹਿੰਦੇ, ਜੋ ਪ੍ਰਤਿਪਾਦਨ ਕਰਨ ਯੋਗ ਅਦੁੱਤੀ ਵਸਤੂ ਹੈ ਬ੍ਰਹਮ ਦੀ, ਜੋ ਕਿਸੇ ਪ੍ਰਮਾਣ ਦਾ ਵਿਸ਼ੇ ਨਹੀਂ ਹੈ, ਆ ਵਿਸ਼ੇ, ਆ ਵਿਸ਼ੇ ਦਾ ਮਤਲਬ ਜੋ ਪ੍ਰਮਾਣਾਂ ਦੇ ਵਿਸ਼ੇ ਤੋਂ ਰਹਿਤ ਹੈ।
ਸ਼੍ਰਵਣ ਅਪੂਰਵਤਾ ਲਖ ਤੀਜਾ,
ਕਹਿੰਦੇ ਤੀਸਰਾ ਸ਼ਰਵਣ ਹੈ ਨੂੰ ਕਹਿੰਦੇ ਨੇ ਅਪੂਰਵਤਾ।
ਸੱਚ ਏਕ ਹੈ ਅਵਰ ਨ ਬੀਜਾ,
ਬਸ ਇੱਕੋ ਸੱਚ ਹੈ, ਉਹਦੇ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ, ਇਹਨੂੰ ਖਾਲਸਾ ਜੀ ਕਹਿੰਦੇ ਨੇ ਅਪੂਰਵਤਾ। ਵੀ ਇੱਕੋ ਹੀ ਸੱਚ ਹੈ, ਉਹਦੇ ਤੋਂ ਬਿਨਾਂ ਕੋਈ ਬੀਜਾ, ਬੀਜਾ ਮਤਲਬ ਦੂਸਰਾ ਨਹੀਂ ਹੈ।
ਕਥਨਾ ਕਥੀ ਨ ਆਵੈ ਤੋਟ,
ਇਹਦੇ ਲਈ ਪ੍ਰਮਾਣ ਜਪਜੀ ਸਾਹਿਬ ਚੋਂ ਲੈਂਦੇ ਆ ਵੀ ਕਿੰਨੀ ਕਥਾ ਕੀਤੀ ਪਰਮੇਸ਼ਰ ਦੀ, ਤੇ ਅੰਤ ਨੂੰ ਇਹੀ ਕਿਹਾ, ਹੇ ਵਾਹਿਗੁਰੂ ਤੈਨੂੰ ਕਥਨ ਕਰ ਕਰਕੇ ਕਹਿ ਕਹਿ ਕੇ ਟੋਟਾ ਨਹੀਂ ਆਉਂਦਾ, ਵੀ ਜਿੰਨਾ ਮਰਜ਼ੀ ਕਹੀ ਜਾਈਏ ਫਿਰ ਸਾਡੇ ਕਥਨ ਕਰਨ ਵਾਲਿਆਂ ਦੀ ਕਥਾ ਛੋਟੀ ਰਹਿ ਜਾਂਦੀ ਹੈ, ਤੂੰ ਵੱਡੇ ਤੋਂ ਵੱਡਾ ਹੈ। ਕਥਨਾ ਕਥੀ ਨਾ ਆਵੈ ਤੋਟ, ਹਾਂਜੀ,
ਕਥ ਕਥ ਕਥੀ ਕੋਟੀ ਕੋਟ ਕੋਟ,
ਬੜੇ ਨੇ ਜਿਹੜੇ ਪਹਿਲਾਂ ਕਥਾ ਕਰ ਕਰਕੇ ਚਲੇ ਗਏ, ਬੜੇ ਨੇ ਜਿਹੜੇ ਹੁਣ ਕਰ ਰਹੇ ਨੇ, ਬੜੇ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਕੋਟੀ ਕੋਟ ਕਰੋੜਾਂ ਕਰੋੜਾਂ ਨੇ ਕਰਦੇ ਰਹਿਣਗੇ, ਪਰ ਹੇ ਵਾਹਿਗੁਰੂ ਤੇਰੀ ਕਥਾ ਕਥਨ ਕਰਨ ਤੋਂ ਬਾਅਦ ਇਹੀ ਕਹਿਣਾ ਪੈਂਦਾ, ਵਾਹਿਗੁਰੂ ਜੀ ਤੁਸੀਂ ਅਕੱਥ ਹੋ, ਅਕੱਥ ਹੋ, ਤੁਸੀਂ ਕਥਨ ਤੋਂ ਕਥਨ ਵਿੱਚ ਨਹੀਂ ਆਉਂਦੇ, ਕਹਿਣ ਕਥਨ ਤੇ ਕਹਿਣ ਕਥਨ ਤੋਂ ਪਰੇ ਹੋ ਮਹਾਰਾਜ, ਤੁਸੀਂ ਕਥਨ ਵਿੱਚ ਨਹੀਂ ਆਉਂਦੇ, ਤੁਸੀਂ ਕਥਾ ਤੋਂ ਪਰੇ ਹੋ, ਅਕੱਥ ਹੋ। ਇਹਨੂੰ ਗੁਰੂ ਖਾਲਸਾ ਜੀ ਕਹਿੰਦੇ ਨੇ ਅਪੂਰਵਤਾ। ਇਹ ਅਪੂਰਵਤਾ ਸਰਵਣ ਹੈ ਕਿ ਜੋ ਕਿਸੇ ਪ੍ਰਮਾਣ ਦਾ ਵਿਸ਼ੇ ਨਹੀਂ ਹੈ।
ਕਹਿਣਾ ਕਥਨ ਨ ਜਾਈ ਉਦਾਰ,
ਇਹਦੇ ਬਾਰੇ ਕਹਿਣਾ ਕਿਥਾ ਕਥਨ ਕੀਤਾ ਹੀ ਨਾ ਜਾ ਸਕੇ ਜੋ ਉਦਾਰ ਹੈ।
ਵਾਰਿਆ ਨਾ ਜਾਵਾਂ ਇੱਕ ਵਾਰ,
ਕਹਿੰਦੇ ਜਿਹਦੇ ਤੋਂ ਇੱਕ ਵਾਰੀ ਵੀ ਵਾਰੇ ਨਹੀਂ ਜਾ ਸਕਦੇ, ਇੱਦਾਂ ਵੀ ਅਰਥ ਕੀਤਾ ਜਿਹਦੇ ਇੱਕ ਵਾਰ ਰੋਮ ਤੋਂ, ਉਹਦੇ ਇੱਕ ਰੋਮ ਤੋਂ ਵੀ ਅਸੀਂ ਵਾਰੇ ਨਹੀਂ ਜਾ ਸਕਦੇ।
ਪ੍ਰਤੱਛ ਪ੍ਰਮਾਣ ਆਦਿ ਸਭ ਹਿੰਤੇ,
ਜਿਹੜਾ ਪ੍ਰਤੱਛ ਪ੍ਰਮਾਣ ਆਦਿਕ ਜਿੰਨੇ 6 ਪ੍ਰਮਾਣ ਦੱਸੇ ਜਾਂਦੇ ਆ, 5 ਪ੍ਰਮਾਣ, ਉਹਨਾਂ ਸਾਰੇ ਪ੍ਰਮਾਣਾਂ ਦੇ ਵੇਰਵੇ ਤੋਂ ਰਹਿਤ ਹੈ।
ਵਿਸ਼ੇ ਨਾ ਹੋਏ ਸਕੈ ਜਿਨ ਕਿਨ ਤੇ,
ਜਿਹੜਾ ਕਿਸੇ ਵੀ ਪ੍ਰਮਾਣ ਦਾ ਵਿਸ਼ੇ ਨਹੀਂ ਉਹਨੂੰ ਕਹਿੰਦੇ ਨੇ ਅਪੂਰਵਤਾ। ਇੱਦਾਂ ਜਿਹਦੇ ਬਾਰੇ ਵਰਣਨ ਕੀਤਾ ਜਾਏ, ਜਿਵੇਂ ਉੱਪਰ ਬਚਨ ਆਏ ਨੇ ਵੀ ਕਹਿਣਾ ਕਥਨ ਨਾ ਜਾਏ ਜਾਂ ਕਥਨਾ ਕਥੀ ਨਾ ਆਵੈ ਤੋਟ, ਇਹ ਜਿਹੜੇ ਬਚਨ ਨੇ ਖਾਲਸਾ ਜੀ ਇਹਨਾਂ ਨੂੰ ਕਹਿੰਦੇ ਨੇ ਅਪੂਰਵਤਾ ਸਰਵਣ।
ਫਲ ਚੱਲਿਆ,
ਹੁਣ ਚੌਥਾ ਹੈ ਫਲ, ਜਿਹਨੂੰ ਪ੍ਰਯੋਜਨ ਵੀ ਕਹਿੰਦੇ ਹਨ।
ਪ੍ਰਤਿਪਾਦਨ ਕਰ ਬੇਕੋ ਯੋਗ,
ਜੋ ਬ੍ਰਹਮ ਪ੍ਰਤਿਪਾਦਨ ਕਰਨ ਯੋਗ ਹੈ, ਯਾਨੀ ਕਿ ਜਿਸ ਦੇ ਬਾਰੇ ਵਿਚਾਰ ਪੇਸ਼ ਕਰਨੀ ਹੈ ਪ੍ਰਭੂ ਦੀ।
ਆਤਮ ਗਿਆਨ ਕਹੇ ਪ੍ਰਭ ਲੋਗ,
ਔਰ ਪ੍ਰਭੂ ਦੇ ਲੋਗ, ਪ੍ਰਭੂ ਦੇ ਪਿਆਰੇ ਜਿਸ ਆਤਮ ਗਿਆਨ ਨੂੰ ਵਰਣਨ ਕਰਦੇ ਹਨ।
ਇਸੀ ਗਿਆਨ ਕੋ ਜੋ ਅਨੁਸ਼ਠਾਨ,
ਜਿਹਨਾਂ ਬਚਨਾਂ ਨਾਲ ਉਸ ਆਤਮ ਗਿਆਨ ਦਾ ਅਨੁਸ਼ਠਾਨ ਹੁੰਦਾ ਹੋਵੇ। ਅਨੁਸ਼ਠਾਨ ਦਾ ਮਤਲਬ ਅਸੀਂ ਉਹਨੂੰ ਆਪਣੇ ਅੰਦਰ ਸੁਣ ਕੇ ਧਾਰਨ ਕਰਦੇ ਹੋਈਏ ਵੀ ਆਤਮਾ ਦਾ ਗਿਆਨ ਕੈਸਾ ਹੈ।
ਸੇਵਨ ਕਰਨੋ ਮੈਦ ਮਹਾਨ,
ਔਰ ਉਹਨੂੰ ਆਪਣੇ ਅੰਦਰ ਸੇਵਣਾ, ਉਸ ਵੱਡੇ ਆਤਮ ਆਨੰਦ ਨੂੰ ਆਪਣੇ ਅੰਦਰ ਮਾਣਨਾ ਸੁਣ ਸੁਣ ਕੇ।
ਚੌਥੇ ਸ਼੍ਰਵਣ ਪ੍ਰਯੋਗ ਪ੍ਰਯੋਜਨ ਸੋਏ,
ਖਾਲਸਾ ਜੀ ਇਹਨੂੰ ਕਿਹਾ ਜਾਂਦਾ ਹੈ ਫਲ, ਪ੍ਰਯੋਜਨ ਵੀ ਇਹਨੂੰ ਕਹਿੰਦੇ ਨੇ, ਇੱਕੋ ਦੇ ਦੋ ਨਾਂ ਨੇ, ਇਹਨੂੰ ਪ੍ਰਯੋਜਨ ਵੀ ਆਖਦੇ ਹਨ।
ਫਲ ਪੀ ਨਾਮ ਸੁਣੋ ਜਿਮ ਹੋਏ,
ਔਰ ਇਹਦਾ ਨਾਮ ਫਲ ਵੀ ਹੈ, ਇਹਨੂੰ ਪ੍ਰਯੋਜਨ ਵੀ ਕਹਿੰਦੇ ਆ ਤੇ ਫਲ ਵੀ ਕਹਿੰਦੇ ਆ, ਚੌਥਾ ਸਰਵਣ ਹੈ।
ਗੁਰਮੁਖ ਨਾਦੰ ਗੁਰਮੁਖ ਵੇਦੰ,
ਇਹਦੇ ਬਾਰੇ ਹੁਣ ਜਪਜੀ ਸਾਹਿਬ ਚ ਲੱਭਣਾ ਹੋਵੇ ਚੌਥਾ ਸਰਵਣ ਫਲ, ਉਹ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਗੁਰਮੁਖ ਨਾਦੰ ਕੀਰਤਨ ਦਾ ਆਨੰਦ ਮਾਣਦੇ ਹਨ, ਵੇਦੰ ਗੁਰਮੁਖ ਵਿਚਾਰ ਦਾ ਆਨੰਦ ਮਾਣਦੇ ਹਨ, ਗੁਰਮੁਖ ਆਪਣੇ ਆਪੇ ਵਿੱਚ ਸਮਾ ਕੇ ਅਭੇਦ ਹੋ ਜਾਂਦੇ ਹਨ। ਇਸ ਆਤਮ ਆਨੰਦ ਨੂੰ ਪ੍ਰਾਪਤ ਕਰਨ ਲਈ ਜਿਹੜੇ ਬਚਨ ਨੇ ਗੁਰਬਾਣੀ ਦੇ, ਖਾਲਸਾ ਜੀ ਇਹਨੂੰ ਕਿਹਾ ਜਾਂਦਾ ਪ੍ਰਯੋਜਨ ਫਲ, ਇਹ ਚੌਥਾ ਸਰਵਣ ਹੈ। ਹਾਂਜੀ,
ਗੁਰਾ ਇੱਕ ਦੇ ਬੁਝਾਇਓ ਭੇਦੰ,
ਜਿਵੇਂ ਗੁਰੂ ਨੇ ਇੱਕ ਦਾ ਭੇਦ ਸਾਨੂੰ ਜਣਾ ਦਿੱਤਾ, ਗੁਰਾ ਇੱਕ ਦੇਹ ਬੁਝਾਈ, ਇੱਕ ਦਾ ਗਿਆਨ ਕਰਾ ਦਿੱਤਾ ਉਹਨੂੰ ਆਪਣੇ। ਇਹ ਜਿਹੜੇ ਬਚਨ ਨੇ ਗੁਰਬਾਣੀ 'ਚ ਆਉਂਦੇ, ਇੱਦਾਂ ਦੇ ਜਿਹੜੇ ਇੱਦਾਂ ਦੇ ਮਿਲੇ ਜੁਲੇ ਜਿੰਨੇ ਵੀ, ਕਿਉਂਕਿ ਜਪਜੀ ਸਾਹਿਬ 'ਚ ਉਦਾਹਰਣਾਂ ਲੈ ਰਹੇ ਨੇ, ਅਸੀਂ ਸਾਰੇ ਜਪਜੀ ਸਾਹਿਬ ਪੜ੍ਹਦੇ ਸੁਣਦੇ ਹਾਂ, ਉਹ ਸਾਡੀ ਸਿਮਰਤੀ 'ਚ ਹੈ। ਇਸ ਕਰਕੇ ਉਸੇ ਪੰਗਤੀਆਂ ਨੂੰ ਭਾਈ ਦਇਆ ਸਿੰਘ ਜੀ ਉਚਾਰਨ ਕਰ ਰਹੇ ਆ। ਇਹ ਜਿਹੜੀਆਂ ਪੰਗਤੀਆਂ ਨੇ ਇਹਦੇ ਨਾਲ ਮਿਲਦੀਆਂ ਜੁਲਦੀਆਂ ਜਿੰਨੀਆਂ ਪੰਗਤੀਆਂ ਗੁਰਬਾਣੀ 'ਚ ਆਉਣਗੀਆਂ, ਖਾਲਸਾ ਜੀ ਇਹਨੂੰ ਫਲ ਸਰਵਣ ਕਹਿੰਦੇ ਨੇ, ਜਾਂ ਪ੍ਰਯੋਜਨ ਵੀ ਇਹਨੂੰ ਕਿਹਾ ਜਾਂਦਾ ਹੈ, ਇਹ ਚੌਥਾ ਸਰਵਣ ਹੈ।
ਨਿਤ ਸਤਿਗੁਰ ਕੀ ਸੇਵਾ ਕਰਨੀ,
ਨਿਤਾ ਪ੍ਰਤੀ ਸਤਿਗੁਰਾਂ ਦੀ ਸੇਵਾ ਕਰਨੀ, ਬਾਰ ਬਾਰ ਗੁਰਦੇਵ ਦੀ ਸੇਵਾ ਕਰਨੀ,
ਗੁਰ ਤੇ ਗਿਆਨ ਪ੍ਰਾਪਤੀ ਕਰਨੀ,
ਔਰ ਗੁਰੂ ਸਾਹਿਬ ਜੀ ਦੇ ਕੋਲੋਂ ਗਿਆਨ ਦੀ ਪ੍ਰਾਪਤੀ ਕਰਨੀ,
ਮੁਕਤ ਦੇਤੇ ਆਤਮ ਗਿਆਨ,
ਆਤਮਾ ਦੇ ਗਿਆਨ ਦੁਆਰਾ ਮੁਕਤੀ ਦਾ ਦਾਨ ਸਤਿਗੁਰਾਂ ਕੋਲੋਂ ਪ੍ਰਾਪਤ ਹੁੰਦਾ।
ਇਤਿਆਦਿਕ ਜੈ ਕੀਨ ਬਖਾਨ,
ਇਤਿਆਦਿਕ ਬਚਨ ਜਿਨ੍ਹਾਂ ਵਿੱਚ ਵਰਣਨ ਕੀਤੇ ਜਾਣ,
ਪੰਚਮ ਅਰਥਵਾਦ ਸੁਣ ਲੱਛਣ,
ਇਹਨਾਂ ਸਾਰੇ ਬਚਨਾਂ ਦਾ ਨਾਮ ਹੈ ਪ੍ਰਯੋਜਨ ਸਰਵਣ ਜਾਂ ਫਲ ਸਰਵਣ। ਹੁਣ ਪੰਜਵਾਂ ਹੈ ਅਰਥਵਾਦ ਸਰਵਣ, ਛੇ ਪ੍ਰਕਾਰ ਦੇ ਸਰਵਣ ਚੋਂ ਪੰਜਵਾਂ ਹੈ ਅਰਥਵਾਦ ਸਰਵਣ, ਉਹਦੇ ਲੱਛਣ ਸੁਣੋ।
ਜੋ ਪਾਖਤ ਹੈ ਗਿਆਨ ਵਿਚੱਛਣ,
ਗੁਰਬਾਣੀ ਵਿੱਚ ਜਿਸ ਗਿਆਨ ਦੇ ਬਾਰੇ ਵਰਣਨ ਕੀਤਾ ਗਿਆ ਹੈ,
ਵਰਣਨ ਯੋਗ ਵਸਤ ਹੈ ਜੋ ਇਹ,
ਵਰਣਨ ਕਰਨ ਯੋਗ ਵਸਤੂ ਆਤਮ ਸਰੂਪ ਹੈ,
ਤਿਸ ਮੈਂ ਤਿਸ ਕੀ ਉਸਤਤ ਹੋਏ,
ਉਹਨਾਂ ਬਚਨਾਂ ਵਿੱਚ ਉਹਦੀ ਉਸਤਤ ਹੋਵੇ, ਉਹਦੀ ਵਡਿਆਈ ਹੋਵੇ ਪਰਮੇਸ਼ਰ ਦੀ, ਯਾਨੀ ਕਿ ਜਿਹੜੇ ਸਵਰੂਪ ਦਾ ਵਰਣਨ ਹੋ ਰਿਹਾ ਜਿਨ੍ਹਾਂ ਬਚਨਾਂ ਵਿੱਚ ਉਸ ਅਕਾਲ ਪੁਰਖ ਦੀ ਬ੍ਰਹਮ ਦੀ ਵਡਿਆਈ ਹੋਵੇ।
ਨਾਨਕ ਨਿਰਗੁਣ ਗੁਣ ਹੀ ਕਰੇ,
ਉਹਨੂੰ ਕਹਿੰਦੇ ਨੇ ਅਰਥਵਾਦ ਸਰਵਣ, ਉਹਦੇ ਲਈ ਉਦਾਹਰਣ ਦਿੰਦੇ ਨੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਇਹ ਪਰਮੇਸ਼ਰ ਦੀ ਵਡਿਆਈ ਹੈ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਰੱਬ ਕੀ ਕਰਦਾ, ਉਹ ਸਾਡੇ ਵਰਗੇ ਨਿਰਗੁਣ ਆ ਰਿਹਾ ਤੇ ਗੁਣ ਬਖਸ਼ਿਸ਼ ਕਰਦਾ, ਪਰਉਪਕਾਰ ਕਰਦਾ, ਔਰ ਜਿੰਨੇ ਸੰਸਾਰ ਵਿੱਚ ਗੁਣਵੰਤੇ ਨੇ ਗੁਣਾਂ ਵਾਲੇ ਨੇ ਉਹਨਾਂ ਸਾਰਿਆਂ ਨੂੰ ਗੁਣ ਦੇਣ ਵਾਲਾ ਉਹੀ ਹੈ। ਇਹ ਪਰਮੇਸ਼ਰ ਦੀ ਵਡਿਆਈ ਦੇ ਸ਼ਬਦ ਨੇ ਨਾ, ਅਕਾਲ ਪੁਰਖ ਦੀ ਵਡਿਆਈ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਗੁਰੂ ਖਾਲਸਾ ਜੀ ਅਰਥਵਾਦ ਸਰਵਣ ਕਿਹਾ ਜਾਂਦਾ। ਇਹ ਬਚਨ ਜਦੋਂ ਸੁਣੀਏ ਤਾਂ ਇਹਨਾਂ ਸੁਣਨ ਵਾਲੇ ਬਚਨਾਂ ਨੂੰ ਅਰਥਵਾਦ ਸਰਵਣ ਕਹਿੰਦੇ ਹਨ।
ਗੁਣਵੰਤਿਆਂ ਜੋ ਹੋਏ ਗੁਣ ਦੇ,
ਜਿਹੜੇ ਗੁਣਾਂ ਵਾਲੇ ਨੇ ਉਹਨਾਂ ਨੂੰ ਵਾਹਿਗੁਰੂ ਗੁਣ ਦੇਣ ਵਾਲਾ ਹੈ।
ਤੇਹਾ ਕੋਈ ਨਾ ਸੁਝਈ ਪਰੇ,
ਉਹਦੇ ਵਰਗਾ ਕੋਈ ਦੂਸਰਾ ਸੁਝਦਾ ਹੀ ਨਹੀਂ ਹੈ, ਉਹ ਪਰੇ ਤੋਂ ਪਰੇ ਹੈ।
ਜੇ ਤਿਸ ਕੋ ਗੁਣ ਕੋਈ ਕਰੇ,
ਕਹਿੰਦੇ ਜੇ ਕੋਈ ਉਹਦੇ ਤੇ ਗੁਣ ਕਰਨ ਵਾਲਾ ਹੋਵੇ, ਉਹ ਕੋਈ ਸਾਨੂੰ ਦਿਸਦਾ ਹੀ ਨਹੀਂ ਵੀ ਜਿਹੜਾ ਰੱਬ ਤੇ ਗੁਣ ਕਰੇ। ਰੱਬ ਸਾਰਿਆਂ ਤੇ ਗੁਣ ਕਰਦਾ, ਬਖਸ਼ਿਸ਼ ਕਰਦਾ, ਪਰ ਉਹਦੇ ਤੇ ਬਖਸ਼ਿਸ਼ ਕਰਨ ਵਾਲਾ ਸਾਨੂੰ ਕੋਈ ਨਹੀਂ ਸੁਝਦਾ।
ਸਭ ਤੇ ਗਿਆਨਵਾਨ ਹੋਏ ਦੀਹਾ,
ਕਹਿੰਦੇ ਇੱਦਾਂ ਜੋ ਸਭ ਤੋਂ ਵੱਡਾ ਗਿਆਨਵਾਨ ਹੋ ਜਾਵੇ,
ਤਿਸ ਪਰ ਕੋ ਉਪਕਾਰ ਕਰੀਹਾ,
ਉਹਦੇ ਤੇ ਭਲਾ ਕੀ ਉਪਕਾਰ ਕੀਤਾ ਜਾ ਸਕਦਾ।
ਚਾਹੇ ਸੋ ਕਰੇ ਆਪ ਸਮਰੱਥ,
ਉਹ ਜੋ ਚਾਹੇ ਕਰਨ ਦੀ ਸਮਰੱਥਾ ਰੱਖਦਾ ਹੈ।
ਬ੍ਰਹਮ ਗਿਆਨੀ ਕਹਿ ਸਭ ਕਿਛ ਹੱਥ,
ਜਿਹੜਾ ਇਹੋ ਜਿਹਾ ਬ੍ਰਹਮ ਗਿਆਨੀ ਆ ਸਭ ਕੁਝ ਉਹਦੇ ਹੱਥ ਵਿੱਚ ਆ ਜਾਂਦਾ। ਬ੍ਰਹਮ ਗਿਆਨੀ ਦੇ ਕੋਲ ਇੰਨੀ ਵੱਡੀ ਤਾਕਤ ਆ ਜਾਂਦੀ ਆ ਵੀ ਉਹ ਕੁਝ ਵੀ ਕਰਨ ਦੀ ਸਮਰੱਥਾ ਰੱਖਦਾ ਹੈ।
ਉਪਪਤ ਖਸ਼ਟਮ ਸ਼੍ਰਵਣ ਸੁਲੱਛਣ।
ਇਹਨੂੰ ਗੁਰੂ ਖਾਲਸਾ ਜੀ ਜੋ ਉੱਪਰ ਪੰਗਤੀਆਂ ਆਈਆਂ ਹਨ ਜਿਹਦੇ 'ਚ ਬ੍ਰਹਮ ਅਤੇ ਬ੍ਰਹਮ ਗਿਆਨੀਆਂ ਦੀ ਸੋਭਾ ਵਰਣਨ ਕੀਤੀ ਜਾਵੇ, ਇਹਨੂੰ ਅਰਥਵਾਦ ਸ਼ਰਵਣ ਕਹਿੰਦੇ ਹਨ, ਪੰਜਵਾਂ ਸ਼ਰਵਣ। ਹੁਣ ਛੇਵਾਂ ਸ਼ਰਵਣ ਹੈ ਜਿਹਦਾ ਨਾਮ ਹੈ ਉਪਪਤੀ, ਉਹ ਕੀ ਆ ਸੁਣੋ ਹੁਣ ਇਹਦੇ ਲੱਛਣ ਕੀ ਹਨ।
ਕਹਿਤ ਵੇਦ ਸਤਿਗੁਰੂ ਵਿਚੱਛਣ,
ਸਤਿਗੁਰੂ ਜੀ ਨੇ ਵੀ ਅਤੇ ਵੇਦਾਂ ਸ਼ਾਸਤਰਾਂ ਵਿੱਚ ਵੀ ਛੰਗ ਉਪਨਿਸ਼ਦ ਨਾਮ ਇੱਕ ਉਪਨਿਸ਼ਦ ਹੈ ਉਹਦੇ ਵਿੱਚ ਛੇ ਤਰ੍ਹਾਂ ਦੇ ਸ਼ਰਵਣ ਦੱਸੇ ਹਨ।
ਜੋ ਪ੍ਰਕਰਨ ਕਰਕੇ ਸ਼ੁਭ ਅਰਥ,
ਜਿਹੜਾ ਪ੍ਰਕਰਨ ਚੱਲ ਰਿਹਾ ਉਸ ਪ੍ਰਕਰਨ ਵਿੱਚ ਜਿਹੜੇ ਸ਼ੁਭ ਅਰਥ ਹਨ।
ਪ੍ਰਤਿਪਾਦਨ ਕੇ ਯੋਗ ਸਮਰੱਥ,
ਜਿਹੜੇ ਅਰਥ ਪ੍ਰਤਿਪਾਦਨ ਕਰਨ ਯੋਗ ਦੇ ਸਮਰੱਥ ਹਨ।
ਦੋਹਰਾ ਤਿਸੀ ਅਰਥ ਕੋ ਸਿੱਧ ਕਰਨ ਮੈਂ ਤਿਸੀ ਪ੍ਰਕਰਨ ਮਜਾਰ,
ਜਿਹੜਾ ਉਸ ਪ੍ਰਕਰਨ ਵਿੱਚ ਅਰਥ ਚੱਲ ਰਿਹਾ ਉਸ ਅਰਥ ਨੂੰ ਸਿੱਧ ਕਰਨ ਲਈ ਉਸੇ ਪ੍ਰਕਰਨ ਦੇ ਵਿੱਚ
ਸ਼੍ਰਵਣ ਕਰੀ ਹੈ ਜੁਗਤ ਜੇ ਸੋ ਉਤਪੱਤ ਵਿਚਾਰ,
ਉਹਦੇ ਵਿੱਚ ਜਿਹੜੀ ਜੁਗਤੀ ਦਾ ਵਰਣਨ ਹੁੰਦਾ ਹੈ ਉਸ ਜੁਗਤੀ ਦਾ ਨਾਮ ਹੈ ਉਪਪਤੀ। ਇਹ ਤਾਂ ਦੱਸ ਦਿੱਤਾ ਉਪਪਤੀ, ਹੁਣ ਉਦਾਹਰਣ ਦੇ ਕੇ ਗੁਰਬਾਣੀ ਦੀ ਜਪਜੀ ਸਾਹਿਬ ਦੀ ਇਸ ਉਪਪਤੀ ਸ਼ਰਵਣ ਨੂੰ ਸਿੱਧ ਕਰਦੇ ਨੇ ਵੀ ਇਹ ਕਿਵੇਂ ਹੈ।
ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ,
ਇਹ ਪੰਗਤੀਆਂ ਆਪਾਂ ਜਦੋਂ ਜਪਜੀ ਸਾਹਿਬ ਦੀਆਂ ਸੁਣਦੇ ਹਾਂ ਤੇ ਇਹਨੂੰ ਕਹਿੰਦੇ ਨੇ ਉਪਪਤੀ ਸ਼ਰਵਣ। ਸਾਲਾ ਹੀ ਸਾਲਾ ਏ, ਕਹਿੰਦੇ ਸਲਾਘਾ ਕਰਨ ਵਾਲੇ ਸਲਾਘਾ ਕਰਨ ਯੋਗ ਵਾਹਿਗੁਰੂ ਨੂੰ ਸਲਾਹ ਕੇ ਕਹਿੰਦੇ ਇੰਨੀ ਸੁਰਤ ਇੰਨੀ ਗਿਆਤ ਪ੍ਰਾਪਤ ਨਹੀਂ ਹੁੰਦੀ ਵੀ ਉਹਦਾ ਅੰਤ ਪਾਇਆ ਜਾ ਸਕੇ।
ਨਦੀਆਂ ਅਤੇ ਵਾਹ ਪਵੇ ਸਮੁੰਦਰ ਨ ਜਾਣੀਏ,
ਕਹਿੰਦੇ ਜਿਵੇਂ ਨਦੀਆਂ ਤੇ ਵਾੜੇ ਸਮੁੰਦਰ 'ਚ ਜਾ ਕੇ ਮਿਲ ਜਾਣ ਤੇ ਕੀ ਉਹ ਨਦੀਆਂ ਤੇ ਵਾੜੇ ਵੱਖਰੇ ਵੱਖਰੇ ਦਿਸਦੇ ਆ ਸਮੁੰਦਰ 'ਚ, ਸਮੁੰਦਰ 'ਚ ਮਿਲ ਕੇ ਸਮੁੰਦਰ ਰੂਪੀ ਹੋ ਜਾਂਦੇ ਆ। ਹਾਂਜੀ,
ਸਮੁੰਦ ਸਾਹ ਸੁਲਤਾਨ,
ਸਮੁੰਦਰ ਸ਼ਾਹ ਸੁਲਤਾਨ ਹੈ, ਗ੍ਰਹਿ ਸੇਤੀ ਮਾਲ ਧਨ, ਉਹ ਸਾਰੇ ਮਾਲ ਧਨ ਖਜ਼ਾਨਿਆਂ ਨਾਲ ਭਰਿਆ ਹੋਇਆ ਹੈ। ਇਹ ਜਿਹੜਾ ਅਰਥ ਚੱਲ ਰਿਹਾ ਉਸ ਅਰਥ ਨੂੰ ਸਿੱਧ ਕਰਨ ਲਈ ਜਿਹੜੀ ਨਾਲ ਜੁਗਤੀ ਦੱਸ ਦਿੱਤੀ ਵੀ ਜਿਵੇਂ ਨਦੀਆਂ ਅਤੇ ਵਾੜੇ ਸਮੁੰਦਰ ਵਿੱਚ ਮਿਲ ਕੇ ਇੱਕ ਬਿੱਕ ਹੋ ਜਾਂਦੇ ਹਨ, ਇੱਦਾਂ ਪਰਮੇਸ਼ਰ ਨੂੰ ਸਲਾਉਣ ਵਾਲੇ ਸਲਾਉਂਦਿਆਂ ਸਲਾਉਂਦਿਆਂ ਪਰਮੇਸ਼ਰ 'ਚ ਇੱਕ ਬਿੱਕ ਹੋ ਜਾਂਦੇ ਹਨ। ਇੱਦਾਂ ਦੇ ਜਿਹੜੇ ਬਚਨ ਅਸੀਂ ਸੁਣਦੇ ਹਾਂ ਗੁਰਬਾਣੀ ਵਿੱਚ ਇਹਨਾਂ ਨੂੰ ਕਿਹਾ ਜਾਂਦਾ ਉਪਪਤੀ ਸ਼ਰਵਣ। ਇਹਨੂੰ ਇਹ ਛੇਵਾਂ ਸ਼ਰਵਣ ਹੈ, ਇਹਨੂੰ ਉਪਪਤੀ ਸ਼ਰਵਣ ਕਿਹਾ ਜਾਂਦਾ ਹੈ।
ਚੌਪਈ ਨਦੀ ਈਸ਼ ਹੈ ਜੀਵ ਸੁਵਾਹਾ,
ਹੁਣ ਇਹਨਾਂ ਪਾਵਨ ਪੰਕਤੀਆਂ ਦੀ ਵਿਆਖਿਆ ਵੀ ਕਰਦੇ ਭਾਈ ਦਇਆ ਸਿੰਘ ਜੀ, ਕਹਿੰਦੇ ਜਿਹੜਾ ਈਸ਼ਵਰ ਹੈ ਉਹ ਨਦੀ ਹੈ, ਜਿਹੜੇ ਜੀਵ ਨੇ ਇਹ ਵਾੜੇ ਹਨ।
ਦੋਨੋ ਮਿਲੇ ਉਦਤ ਬ੍ਰਹਮ ਮਹਾ,
ਇਹ ਦੋਵੇਂ ਮਿਲ ਕੇ ਸਮੁੰਦਰ 'ਚ ਇੱਕ ਮਿਕ ਹੋ ਗਏ, ਜੀਵ ਵੀ ਤੇ ਈਸ਼ਵਰ ਵੀ, ਪਿੱਛੇ ਰਹਿ ਗਿਆ ਕੱਲਾ ਬ੍ਰਹਮ।
ਨਾਮ ਨਦੀ ਵਾਹਾ ਮਿਟ ਜਾਏ,
ਜਦੋਂ ਨਦੀ ਤੇ ਵਾੜੇ ਸਮੁੰਦਰ 'ਚ ਮਿਲ ਜਾਂਦੇ ਨੇ ਫਿਰ ਉਹਨਾਂ ਦਾ ਨਦੀ ਤੇ ਵਾੜਾ ਨਾਮ ਨਹੀਂ ਰਹਿ ਜਾਂਦਾ, ਇੱਕੋ ਨਾਮ ਪਿੱਛੇ ਬਚਦਾ ਹੈ ਸਮੁੰਦਰ। ਜਦੋਂ ਨਦੀ ਸਮੁੰਦਰ 'ਚ ਮਿਲ ਗਈ, ਜਿਹੜੇ ਆ ਵਾੜੇ ਕਹਿੰਦੇ ਆ ਜਿਹੜੇ ਛੋਟੇ ਮੋਟੇ ਨਾਲੇ ਹੁੰਦੇ ਸਮੁੰਦਰ 'ਚ ਮਿਲਣ ਤੋਂ ਬਾਅਦ, ਫਿਰ ਉਹ ਵਾੜੇ ਨਹੀਂ ਕਹੇ ਜਾਂਦੇ, ਨਦੀ ਨਹੀਂ ਕਹੀ ਜਾਂਦੀ, ਉਹ ਫਿਰ ਸਮੁੰਦਰ ਹੀ ਕਿਹਾ ਜਾਂਦਾ। ਇੱਦਾਂ ਜੀਵ ਅਤੇ ਈਸ਼ਵਰ ਜਦੋਂ ਬ੍ਰਹਮ 'ਚ ਮਿਲ ਗਏ ਫਿਰ ਉਹ ਜੀਵ ਈਸ਼ਵਰ ਨਹੀਂ ਕਹੇ ਜਾਂਦੇ, ਫਿਰ ਉਹ ਬ੍ਰਹਮ ਹੀ ਕਿਹਾ ਜਾਂਦਾ ਹੈ। ਹੁਣ ਜਿਵੇਂ ਕਬੀਰ ਜੀ ਮਹਾਰਾਜ ਜੀ ਦੇ ਬਚਨ ਨੇ, ਕਹਿੰਦੇ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਕੋ ਨਾ ਸਕੇ ਪਛਾਣੇ। ਹੁਣ ਰਾਮ ਕਬੀਰ ਦੋਵੇਂ ਇੱਕ ਹੋ ਗਏ ਨੇ, ਕੋਈ ਵੱਖਰਾ ਕਰਕੇ ਭਿੰਨ ਕਹਿ ਹੀ ਨਹੀਂ ਸਕਦਾ ਵੀ ਇਹ ਰਾਮ ਹੈ ਅਤੇ ਕਬੀਰ ਹੈ, ਦੋਵੇਂ ਇੱਕ ਮਿੱਕ ਹੋ ਗਏ। ਇਹ ਜਿਹੜੇ ਬਚਨ ਜਦੋਂ ਅਸੀਂ ਸੁਣਦੇ ਹਾਂ ਨਾ, ਇਹਨਾਂ ਬਚਨਾਂ ਦੀ ਵਿਆਖਿਆ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਤਾਂ ਇਸ ਸਰਵਣ ਦਾ ਨਾਮ ਹੈ ਗੁਰੂ ਖਾਲਸਾ ਜੀ ਉਪਪਤੀ ਸਰਵਣ। ਹਾਂਜੀ,
ਤਿਮਹੀ ਈਸ਼ ਜੀਵ ਨਾ ਰਹਾ ਏ,
ਜਿਵੇਂ ਜੀਵ ਨਦੀ ਤੇ ਵਾੜੇ ਸਮੁੰਦਰ 'ਚ ਮਿਲ ਕੇ ਨਦੀ ਵਾੜਾ ਨਾਮ ਨਹੀਂ ਰਹਿ ਜਾਂਦਾ ਉਹਨਾਂ ਦਾ, ਇੱਦਾਂ ਜਦੋਂ ਜੀਵ ਤੇ ਈਸ਼ਵਰ ਬ੍ਰਹਮ ਚ ਮਿਲ ਜਾਂਦੇ ਨੇ ਫਿਰ ਉਹ ਜੀਵ ਈਸ਼ਵਰ ਨਹੀਂ ਰਹਿ ਜਾਂਦੇ।
ਸਿੰਧੂ ਰੂਪ ਬਨ ਸਿੰਧੂ ਸਹਾ ਕਹਾਵੇ,
ਉਹ ਸਮੁੰਦਰ ਵਿੱਚ ਮਿਲ ਕੇ ਫਿਰ ਸਮੁੰਦਰ ਹੀ ਕਹਾਉਂਦੇ ਹਨ।
ਤਥਾ ਬ੍ਰਹਮ ਸੋ ਦ੍ਵੈ ਮਿਲ ਜਾਵੇ,
ਇੱਦਾਂ ਜਦੋਂ ਬ੍ਰਹਮ ਚ ਦੋਵੇਂ ਮਿਲ ਜਾਂਦੇ ਹਨ।
ਕੋਟ ਯਤਨ ਤੇ ਨਿਆਰੇ ਹੋਏ ਨਾ,
ਕਰੋੜਾਂ ਯਤਨਾਂ ਦੇ ਨਾਲ ਵੀ ਫਿਰ ਉਹ ਬ੍ਰਹਮ ਤੋਂ ਵੱਖਰੇ ਨਹੀਂ ਹੁੰਦੇ।
ਮਿਲੇ ਵਿਭੇਦ ਸਕੇ ਕਰ ਕੋਏ ਨਾ,
ਮਿਲ ਜਾਣ ਜਦੋਂ ਬ੍ਰਹਮ ਵਿੱਚ ਫਿਰ ਉਹਨਾਂ ਤੋਂ ਕੋਈ ਭਿੰਨ ਨਹੀਂ ਕਰ ਸਕਦਾ, ਬ੍ਰਹਮ ਤੋਂ ਵੱਖਰਾ ਨਹੀਂ ਕਰ ਸਕਦਾ।
ਜੁਗਤ ਉਕਤ ਇਕਤਾ ਮੈਂ ਐਸੇ,
ਇੱਦਾਂ ਦੀਆਂ ਜੁਗਤੀਆਂ ਉਕਤੀਆਂ ਦੇ ਕੇ ਏਕਤਾ ਦੇ ਸੰਬੰਧ ਵਿੱਚ ਕਿ ਬ੍ਰਹਮ ਤੇ ਜੀਵ ਦੀ ਏਕਤਾ ਦੇ ਵਿਸ਼ੇ ਦੇ ਜਿਹੜੇ ਸ਼ਬਦ ਨੇ ਜਿਵੇਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ, ਇਹ ਜਿਹੜੇ ਬਚਨ ਨੇ ਸਾਰੇ ਜਿਨ੍ਹਾਂ ਬਚਨਾਂ ਵਿੱਚ ਬ੍ਰਹਮ ਜੀਵ ਈਸ਼ਵਰ ਦੀ ਏਕਤਾ ਸਿੱਧ ਕੀਤੀ ਜਾਵੇ ਔਰ ਉਹਦੇ ਲਈ ਜੁਗਤੀਆਂ ਦਿੱਤੀਆਂ ਜਾਣ, ਉਦਾਹਰਣਾਂ ਦਿੱਤੀਆਂ ਜਾਣ, ਜਿਵੇਂ ਸੋਨੇ ਤੇ ਸੋਨੇ ਦੇ ਕੜੇ ਦੀ ਉਦਾਹਰਣ ਹੈ, ਪਾਣੀ ਤੇ ਪਾਣੀ ਦੀ ਤਰੰਗ ਦੀ ਉਦਾਹਰਣ, ਵੀ ਦੋਵੇਂ ਇੱਕ ਦੂਜੇ ਤੋਂ ਵੱਖਰੇ ਨਹੀਂ ਹਨ। ਜਿਹੜੇ ਏਦਾਂ ਦੇ ਬਚਨ ਗੁਰਬਾਣੀ ਵਿੱਚ ਆਉਂਦੇ ਨੇ ਖਾਲਸਾ ਜੀ, ਇਹਨਾਂ ਨੂੰ ਕਿਹਾ ਜਾਂਦਾ ਉਪਪਤੀ ਸ਼ਰਵਣ। ਹਾਂਜੀ,
ਉਪਪਤ ਸ਼ਰਵਣ ਰੂਪ ਲਖ ਤੈਸੇ,
ਇਹੀ ਉਪਪਤੀ ਸ਼ਰਵਣ ਦਾ ਸਰੂਪ ਹੈ।
ਵੇਦ ਛਾਦੋ ਖਸ਼ਟ ਮੈਂ ਧਿਆਏ,
ਛਾਂਦੋਗਿਆ ਉਪਨਿਸ਼ਦ ਹੈ, ਉਪਨਿਸ਼ਦਾਂ ਕਈ ਨੇ, ਉਹਨਾਂ ਵਿੱਚੋਂ ਇੱਕ ਉਪਨਿਸ਼ਦ ਹੈ ਛਾਂਦੋਗਿਆ ਉਪਨਿਸ਼ਦ, ਉਹਦੇ ਛੇਵੇਂ ਅਧਿਆਏ ਦੇ ਵਿੱਚ,
ਤਹਾਂ ਕਰੇ ਖਟ ਸ਼ਰਵਣ ਬਣਾਏ,
ਉੱਥੇ ਇਹਨਾਂ ਛੇ ਪ੍ਰਕਾਰ ਦੇ ਸ਼ਰਵਣਾਂ ਦਾ ਵਰਣਨ ਭਾਈ ਦਇਆ ਸਿੰਘ ਜੀ ਕਹਿੰਦੇ ਕੀਤਾ ਗਿਆ। ਭਾਈ ਸਾਹਿਬ ਜੀ, ਸ਼ਾਸਤਰਾਂ ਦੇ ਸਾਰੇ ਧਰਮ ਗ੍ਰੰਥਾਂ ਦੇ ਗਿਆਤਾ ਕਿਵੇਂ ਹੋਏ? ਜਿਸ ਦਿਨ ਕਲਗੀਆਂ ਵਾਲੇ ਪਾਤਸ਼ਾਹ ਨੇ ਸੀਸ ਤੇ ਹੱਥ ਧਰ ਕੇ ਖੰਡੇ ਦੀ ਪੋਲ ਛਕਾਈ, ਸਰਬ ਸ਼ਾਸਤਰਾਂ ਤੇ ਸ਼ਸਤਰਾਂ ਦਾ ਗਿਆਨ ਭਾਈ ਸਾਹਿਬ ਦੇ ਅੰਦਰ ਸਫੁਰਤ ਹੋ ਗਿਆ। ਭਾਈ ਸਾਹਿਬ ਕਿਤੇ ਪੜ੍ਹਨ ਥੋੜ੍ਹੀ ਗਏ ਛਾਂਦੋਗਿਆ ਉਪਨਿਸ਼ਦ, ਉਹਨਾਂ ਅੰਦਰ ਉਹ ਵਿੱਦਿਆ, ਬ੍ਰਹਮ ਵਿੱਦਿਆ ਗੁਰੂ ਕਲਗੀਧਰ ਜੀ ਨੇ ਪ੍ਰਗਟ ਕਰ ਦਿੱਤੀ। ਜਦੋਂ ਮਹਾਰਾਜ ਜੀ ਨੇ ਕਿਹਾ ਦਇਆ ਸਿੰਘ ਮਮ ਰੂਪ ਉਦਾਰਾ, ਉਸੇ ਵੇਲੇ ਹੀ ਭਾਈ ਸਾਹਿਬ ਦੇ ਅੰਦਰ ਉਹ ਸਾਰੀ ਵਿੱਦਿਆ ਸਫੁਰਤ ਹੋ ਗਈ। ਭਾਈ ਸਾਹਿਬ ਕਹਿੰਦੇ ਜਿਹੜੇ ਆ ਛੇ ਤਰ੍ਹਾਂ ਦਾ ਸ਼ਰਵਣ ਤੁਹਾਨੂੰ ਦੱਸਿਆ ਸੀ, ਇਹਦਾ ਜ਼ਿਕਰ ਛਾਂਦੋਗਿਆ ਉਪਨਿਸ਼ਦ ਦੇ ਛੇਵੇਂ ਅਧਿਆਏ ਦੇ ਵਿੱਚ ਆਉਂਦਾ ਹੈ।
ਸੋ ਜਪ ਜੀ ਮੈਂ ਗੁਰੂ ਦਿਖਾਏ,
ਜਪ ਜੀ ਸਾਹਿਬ ਦੇ ਵਿੱਚ ਅਸੀਂ ਇਹ ਛੇਵੇਂ ਵੇਖੇ ਨੇ ਪੜ੍ਹਦਿਆਂ, ਇਹ ਛੇ ਦੇ ਛੇ ਸ਼ਰਵਣ ਤੱਕੇ ਹਨ।
ਸ਼ਰਵਣ ਪੌੜੀਆਂ ਚਾਰ ਬਣਾਏ,
ਫਿਰ ਪਾਤਸ਼ਾਹ ਨੇ ਕਿਰਪਾ ਕੀਤੀ ਵੀ ਚਾਰ ਪੌੜੀਆਂ ਸ਼ਰਵਣ ਦੀਆਂ ਰਚੀਆਂ ਗੁਰੂ ਨਾਨਕ ਸਾਹਿਬ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਚਾਰ ਪੌੜੀਆਂ ਸ਼ਰਵਣ ਦੀਆਂ ਰਚੀਆਂ, ਕਿਉਂਕਿ ਚਾਰ ਚੀਜ਼ਾਂ ਦਾ, ਚਾਰ ਪ੍ਰਕਾਰ ਦਾ ਬ੍ਰਹਮ ਗਿਆਨ ਦੱਸਿਆ, ਸ਼ਰਵਣ, ਮਨਨ, ਨਿਧਿਆਸਣ ਤੇ ਸਾਕਸ਼ਾਤਕਾਰ। ਪਹਿਲਾ ਜਿਹੜਾ ਸ਼ਰਵਣ ਦੱਸਿਆ ਭਾਈ ਸਾਹਿਬ ਕਹਿੰਦੇ ਉਹ ਸ਼ਰਵਣ ਵੀ ਛੇ ਤਰ੍ਹਾਂ ਦਾ ਅੱਗੇ, ਹੁਣ ਛੇ ਤਰ੍ਹਾਂ ਦਾ ਸ਼ਰਵਣ ਦੱਸ ਕੇ ਜਪਜੀ ਸਾਹਿਬ ਵਿੱਚ ਜਿਹੜੀਆਂ ਚਾਰ ਸ਼ਰਵਣ ਦੀਆਂ ਪੌੜੀਆਂ ਨੇ ਉਹਦੇ ਬਾਰੇ ਦੱਸਦਿਆਂ ਕਹਿੰਦੇ ਵੀ ਗੁਰੂ ਬਾਬਾ ਜੀ ਨੇ ਚਾਰ ਪੌੜੀਆਂ ਜਪਜੀ ਸਾਹਿਬ ਵਿੱਚ ਸ਼ਰਵਣ ਦੀਆਂ ਉਚਾਰਨ ਕੀਤੀਆਂ ਹਨ।
ਸ਼ਰਵਣ ਮਹਾਤਮ ਕੋ ਦਿਖਰਾਇਓ,
ਜਿਹਨਾਂ ਵਿੱਚ ਸੁਣਨ ਦਾ ਮਹਾਤਮ ਦੱਸਿਆ, ਚਾਰੇ ਪੌੜੀਆਂ 'ਚ ਸੁਣਨ ਦੀ ਮਹਿਮਾ। ਜਦੋਂ ਗੁਰਦੇਵ ਕਹਿੰਦੇ ਸੁਣ ਸੁਣ ਅੰਦੇ ਪਾਵੈ ਰਾਹੋ, ਸੁਣਿਆ ਹਾਥ ਹੋਵੈ ਅਸਗਾਹੋ, ਕਿੱਡਾ ਵੱਡਾ ਮਹਾਤਮ ਸੁਣਨ ਦਾ ਹੀ, ਕਹਿੰਦੇ ਸੁਣ ਕੇ ਅੰਨਿਆਂ ਨੂੰ ਰਾਹ ਦਿਸਣ ਲੱਗ ਪੈਂਦਾ। ਅੰਨਾ ਬੰਦਾ ਹੋਵੇ, ਦੂਰੋਂ ਤੁਰਿਆ ਆਉਂਦਾ ਹੋਵੇ ਤੇ ਉਹਨੂੰ ਆਵਾਜ਼ ਮਾਰ ਕੇ ਕਿਹਾ ਹਾਂ ਸਿੱਧਾ ਸਿੱਧਾ, ਹਾਂ ਇੱਧਰਲੇ ਪਾਸੇ ਪੈਰ ਧਰ, ਹਾਂ, ਉਹ ਸੁਣ ਸੁਣ ਕੇ ਤੁਰਨ ਲੱਗ ਪੈਂਦਾ। ਸੁਣਿਆ ਹਾਥ ਹੋਵੈ ਅਸਗਾਹੋ, ਅਸਗਾਹੋ ਕਹਿੰਦੇ ਹੈ ਸਮੁੰਦਰ, ਸੰਸਾਰ ਸਮੁੰਦਰ ਹੈ, ਬੜਾ ਡੂੰਘਾ, ਸਮੁੰਦਰ ਦਾ ਅੰਤ ਨਹੀਂ ਪੈਂਦਾ, ਕਿੰਨਾ ਕੁ ਡੂੰਘਾ। ਕਹਿੰਦੇ ਜਦੋਂ ਸਾਹਿਬ ਦੀ ਮਹਿਮਾ ਸੁਣੀਏ, ਨਾਮ ਸੁਣੀਏ, ਬਾਣੀ ਸੁਣੀਏ, ਤੇ ਜਿਹੜਾ ਸੰਸਾਰ ਸਮੁੰਦਰ ਵਾਂਗੂ ਬੜਾ ਡੂੰਘਾ ਹੈ, ਉਹ ਹੱਥ ਕੁ ਜਿੰਨਾ ਰਹਿ ਜਾਂਦਾ। ਹੱਥ ਕੁ ਜਿੰਨਾ ਮਤਲਬ ਨਿਗਾਹ ਜਾਂ ਜਿਵੇਂ ਹੱਥ ਦਾ ਜਿੰਨਾ, ਹੱਥ ਕਿੰਨਾ ਕੁ ਹੁੰਦਾ, ਇੱਕ ਬਾਂਹ ਜਿੰਨਾ, ਇੰਨਾ ਕੁ ਟੋਆ ਰਹਿ ਜਾਂਦਾ, ਉਹ ਤੋਂ ਛਾਲ ਮਾਰ ਕੇ ਲੰਘ ਜਾਈਦਾ, ਕਿੱਥੇ ਸਮੁੰਦਰ। ਸੁਣਨ ਦੀ ਮਹਿਮਾ ਵੇਖੋ, ਨਾਮ ਦੀ ਵਡਿਆਈ ਪਰਮੇਸ਼ਰ ਦੀ ਸੁਣਨ ਦੀ, ਕਹਿੰਦੇ ਉਹ ਅਸਗਾਹ ਜੈਸਾ ਸਮੁੰਦਰ ਹੱਥ ਕੁ ਜਿੰਨਾ ਹੀ ਰਹਿ ਜਾਂਦਾ ਹੈ। ਸੁਣਿਆ ਦੁੱਖ ਪਾਪ ਕਾ ਨਾਸ, ਪਰਮੇਸ਼ਰ ਦੀ ਮਹਿਮਾ ਸੁਣ ਕੇ ਦੁੱਖਾਂ ਦਾ, ਪਾਪਾਂ ਦਾ, ਕਲੇਸ਼ਾਂ ਦਾ ਨਾਸ ਹੋ ਜਾਂਦਾ। ਏਡਾ ਵੱਡਾ ਮਹਾਤਮ ਹੈ ਸੁਣਨ ਦਾ।
ਸ਼੍ਰਵਣ ਰੂਪ ਕੋ ਨਹੀਂ ਬਤਾਇਓ।
ਹੁਣ ਸ਼ਰਵਣ ਦਾ ਜਿਹੜਾ ਰੂਪ, ਕਿਉਂਕਿ ਗੁਰਦੇਵ ਨੇ ਸੂਤਰ ਰੂਪ ਚ ਲਿਖ ਦਿੱਤਾ, ਹੁਣ ਸ਼ਰਵਣ ਦਾ ਜਿਹੜਾ ਸਰੂਪ ਸੀ, ਭਾਈ ਦਇਆ ਸਿੰਘ ਜੀ ਕਹਿੰਦੇ ਉਹ ਸਾਡੀ ਮਹਾਰਾਜ ਜੀ ਨੇ ਡਿਊਟੀ ਲਾਈ ਹੈ ਵੀ ਤੁਸੀਂ ਸਮਝਾਓ।
ਸੋ ਖੱਟ ਰੂਪ ਪ੍ਰਗਟ ਦਿਖ ਰਾਏ।
ਅਸੀਂ ਜੋ ਜਪਜੀ ਸਾਹਿਬ ਚ ਮਹਾਰਾਜ ਜੀ ਨੇ 6 ਤਰ੍ਹਾਂ ਦੇ ਸ਼ਰਵਣ ਦਾ ਜ਼ਿਕਰ ਕੀਤਾ ਹੈ, ਉਹਦਾ ਸਵਰੂਪ ਤੁਹਾਨੂੰ ਵਰਣਨ ਕਰਕੇ ਸੁਣਾ ਦਿੱਤਾ ਹੈ ਕਿ ਉਪਕਰਮ ਉਪਸੰਹਾਰ ਕੀ ਹੈ। ਇਸੇ ਤਰ੍ਹਾਂ ਫਿਰ ਜਿਵੇਂ ਅਭਿਆਸ ਕੀ ਹੈ, ਅਭਿਆਸ ਕਿਸ ਨੂੰ ਕਹਿੰਦੇ ਹਨ, ਅਪੂਰਵਤਾ ਕਿਸ ਨੂੰ ਕਹਿੰਦੇ ਨੇ, ਅਰਥਵਾਦ ਕੀ ਹੈ, ਉਪਪਤੀ ਕੀ ਹੈ, ਇਹਨਾਂ ਸਾਰੇ ਸਵਰੂਪਾਂ ਦਾ ਤੁਹਾਨੂੰ ਵਰਣਨ ਕਰਕੇ ਸੁਣਾ ਦਿੱਤਾ ਹੈ।
ਸਿੱਖ ਮਮੁਖੀ ਕੋ ਸਮਝਾਏ।
ਜਿਹੜਾ ਮਮੋਕਸ਼ੀ ਸਿੱਖ ਹੈ ਉਹਨੂੰ ਅਸੀਂ ਸਮਝਾ ਦਿੱਤਾ। ਭਾਈ ਦਇਆ ਸਿੰਘ ਜੀ ਕਹਿੰਦੇ
ਮਨਨ।
ਹੁਣ ਦੂਸਰਾ ਬ੍ਰਹਮ ਗਿਆਨ ਹੈ ਮਨਨ। ਪਹਿਲਾਂ ਸਰਵਣ ਦੱਸਿਆ ਵੀ ਸਰਵਣ ਬ੍ਰਹਮ ਗਿਆਨ ਕੀ ਹੈ, ਹੁਣ ਮਨਨ ਬ੍ਰਹਮ ਗਿਆਨ ਦੂਸਰਾ, ਉਹਦੇ ਬਾਰੇ ਦੱਸਦੇ ਹਨ।
ਮਨਨ ਗਿਆਨ ਕੋ ਭੇਦ ਬਤਾਵਤ।
ਹੁਣ ਮਨਨ ਗਿਆਨ ਦਾ ਭੇਦ ਦੱਸਦੇ ਹਨ।
ਜਿਸ ਕੇ ਕਰੇ ਪਰਮ ਗਤ ਪਾਵਤ।
ਕਿਉਂਕਿ ਜਦੋਂ ਮਨਨ ਕਰਾਂਗੇ ਨਾ, ਮਨਨ ਕਰਨ ਦੇ ਨਾਲ ਗਤ ਨਾਮ ਹੈ ਮੁਕਤੀ ਦਾ, ਮੁਕਤੀ ਪ੍ਰਾਪਤ ਹੁੰਦੀ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਖੇਡ ਤਾਂ ਮੰਨਣ ਦੀ ਹੈ, ਧਰਮ ਮੰਨਣ ਵਾਲਿਆਂ ਦਾ। ਜਿਹੜੇ ਮੰਨਦੇ ਨਹੀਂ ਉਹ ਧਰਮੀ ਨਹੀਂ ਹੋ ਸਕਦੇ। ਸਾਡੇ ਅੰਦਰ ਇੱਕ ਜੜ ਬਿਰਤੀ ਕੰਮ ਕਰਦੀ ਜਿਹਨੂੰ ਕਹਿੰਦੇ ਨੇ ਮੈਂ ਨਾ ਮੰਨੂ। ਜਿਹੜੇ ਮੈਂ ਨਾ ਮੰਨੂ ਵਾਲੀ ਬਿਰਤੀ ਹੈ ਨਾ, ਉਹਨਾਂ ਦਾ ਕਦੇ ਵੀ ਬੇੜਾ ਤਰ ਨਹੀਂ ਸਕਦਾ, ਬੇੜਾ ਡੁੱਬੇ ਹੀ ਡੁੱਬੇ ਆ। ਮੰਨਣ ਵਾਲਿਆਂ ਦੇ ਬੇੜੇ ਤਰਦੇ ਆ। ਆਮ ਜਿਵੇਂ ਕਹਾਵਤ ਹੈ, ਇੱਕ ਨੇ ਕਹੀ ਦੂਜੇ ਨੇ ਮੰਨੀ, ਦੋਵੇਂ ਬ੍ਰਹਮ ਗਿਆਨੀ। ਇੱਕ ਕਵੇ ਦੂਜਾ ਅੱਗੋਂ ਡਾਂਗ ਚੁੱਕ ਲਏ, ਫਿਰ ਕੀ ਹੋਵੇ? ਫਿਰ ਜਿਹੜਾ ਗਿਆਨ ਹੁੰਦਾ ਉਹ ਵੀ ਰੁਲ ਜਾਂਦਾ। ਇਸ ਕਰਕੇ ਮੰਨਣ ਦੀ ਬੜੀ ਵੱਡੀ ਮਹਿਮਾ ਹੈ। ਹਿੰਦੁਸਤਾਨ ਦੀ ਧਰਤੀ 'ਤੇ ਆ ਕਈ ਵੀਰ ਗਾਂ ਨੂੰ ਪੂਜਦੇ ਆ। ਕਿਉਂ ਪੂਜਦੇ ਆ? ਗਊ ਦੇ ਵਿੱਚ ਮੰਨਣ ਸ਼ਕਤੀ ਅਧਿਕ ਹੁੰਦੀ ਹੈ, ਉਹਦੇ ਅੰਦਰ ਮੰਨਣ ਦਾ ਭਾਵ ਵੱਧ ਹੈ। ਤੋ ਮਨਨ ਸ਼ਕਤੀ ਜਿਹੜੀ ਹੈ ਉਹ ਜਗਿਆਸੂ ਅੰਦਰ ਅਤੀ ਜ਼ਰੂਰੀ ਹੈ। ਮਨਨ ਗਿਆਨ ਇਹਨੂੰ ਲਿਖਿਆ, ਪਹਿਲਾਂ ਸਰਵਣ ਗਿਆਨ ਦੱਸਿਆ, ਦੂਸਰਾ ਮਨਨ ਬ੍ਰਹਮ ਗਿਆਨ ਦੱਸ ਰਹੇ ਨੇ। ਕਹਿੰਦੇ ਜਿਹੜਾ ਮਨਨ ਕਰਨ ਲੱਗ ਪੈਂਦਾ ਉਹਦੀ ਮੁਕਤੀ ਹੋ ਜਾਂਦੀ ਹੈ। ਹਾਂਜੀ,
ਮਨਨ ਕਰੇ ਮਨ ਹੂਤ ਬਿਲਾਏ।
ਕਹਿੰਦੇ ਜਦੋਂ ਮਨਨ ਕਰਨ ਲੱਗ ਪਈਏ ਫਿਰ ਮਨ ਚਲਿਆ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿ।
ਮਨ ਗਏ ਬਿਲਾਏ, ਬਿਲਾਏ ਮਤਲਬ ਫਿਰ ਮਨ ਰਹਿੰਦਾ ਹੀ ਨਹੀਂ। ਜਦੋਂ ਮਨਨ ਕਰਨ ਲੱਗ ਪਏ, ਮਨਨ ਕਰਦਿਆਂ ਕਰਦਿਆਂ ਮਨ ਸਮਾਪਤ ਹੋ ਜਾਂਦਾ। ਹਾਂਜੀ,
ਜੋ ਮਨ ਦ੍ਵੈਤ ਰਿਉ ਲਪਟਾਏ।
ਜਿਹੜਾ ਮਨ ਪਹਿਲਾਂ ਦ੍ਵੈਤ ਵਿੱਚ ਲੱਗਾ ਹੋਇਆ ਸੀ, ਦ੍ਵੈਸ਼ ਵਿੱਚ ਲੱਗਾ ਹੋਇਆ ਸੀ।
ਸਤ ਚੇਤਨ ਆਨੰਦ ਅਪਾਰ।
ਸਤ ਚੇਤਨ ਤੇ ਆਨੰਦ, ਜੋ ਅਪਾਰ ਪਾਰਾਵਾਰ ਤੋਂ ਰਹਿਤ ਬ੍ਰਹਮ ਹੈ।
ਬ੍ਰਹਮ ਆਤਮਾ ਹੀਨ ਵਿਕਾਰ।
ਉਹ ਬ੍ਰਹਮ ਆਤਮਾ ਜਿਹੜੀ ਵਿਕਾਰਾਂ ਤੋਂ ਹੀਣ ਰਹਿਤ ਹੈ। ਬ੍ਰਹਮ ਵਿੱਚ ਕੋਈ ਵਿਕਾਰ ਨਹੀਂ ਹੈ, ਬ੍ਰਹਮ ਆਤਮਾ ਵਿਕਾਰਾਂ ਤੋਂ ਰਹਿਤ ਹੈ।
ਇੱਕ ਰਸ ਸਦਾ ਬਾਲ ਨੈ ਤਰੁਣ।
ਉਹ ਸਦਾ ਇੱਕ ਰਸ ਰਹਿਣ ਵਾਲਾ ਹੈ, ਉਹ ਕਦੇ ਬੱਚਾ ਨਹੀਂ ਹੁੰਦਾ, ਕਦੇ ਜਵਾਨ ਨਹੀਂ ਹੁੰਦਾ, ਕਦੇ ਬੁੱਢਾ ਨਹੀਂ ਹੁੰਦਾ। ਜਿਹੜਾ ਬ੍ਰਹਮ ਹੈ ਨਾ, ਉਹ ਨਾ ਇਹੋ ਬਾਲਾ, ਉਹ ਬਾਲਕ ਵੀ ਨਹੀਂ ਹੈ, ਉਹ ਜਵਾਨ ਵੀ ਨਹੀਂ ਹੈ, ਉਹ ਬਜ਼ੁਰਗ ਵੀ ਨਹੀਂ ਹੈ।
ਨਹੀਂ ਜਰਾ ਤੇ ਜਰ ਜਰ ਮਰਨ।
ਉਹ ਬੁਢੇਪੇ ਕਰਕੇ, ਜਰ ਜਰ ਕੇ ਬੁਢੇਪੇ ਦੀ ਰੋਗ ਕਰਕੇ ਮਰਨ ਵਾਲਾ ਵੀ ਨਹੀਂ ਹੈ।
ਜੜ ਸੋ ਨਹੀਂ ਨਹੀਂ ਦੁੱਖ ਰੂਪ।
ਉਹ ਨਾ ਜੜ ਹੈ ਤੇ ਨਾ ਹੀ ਉਹਦੇ ਚ ਕੋਈ ਦੁੱਖ ਦਾ ਸਵਰੂਪ ਹੈ।
ਇੱਕ ਆਤਮਾ ਅਚਲ ਅਨੂਪ।
ਕੋਈ ਆਤਮਾ ਅਚਲ, ਚਲਾਏ ਮਾਨ ਤੋਂ ਰਹਿਤ, ਅਨੂਪ ਉਪਮਾ ਤੋਂ ਰਹਿਤ ਹੈ।
ਤੀਨ ਸਰੀਰਨ ਤੇ ਨਿਤ ਭਿੰਨ।
ਜਿਹੜਾ ਤਿੰਨਾਂ ਸਰੀਰਾਂ ਤੋਂ ਭਿੰਨ ਹੈ। ਤਿੰਨ ਸਰੀਰ ਕਿਹੜੇ ਨੇ? ਸਥੂਲ, ਸੂਖਸ਼ਮ ਤੇ ਕਾਰਨ। ਇਹਨਾਂ ਤਿੰਨਾਂ ਸਰੀਰਾਂ ਤੋਂ ਜਿਹੜਾ ਵੱਖਰਾ ਹੈ,
ਸਾਖੀ ਰੂਪ ਨਹੀਂ ਪਰ ਚਿੰਨ,
ਜਿਹੜਾ ਇਹਨਾਂ ਤਿੰਨਾਂ ਸਰੀਰਾਂ ਦਾ ਸਾਕਸ਼ੀ ਹੈ, ਜਿਹੜਾ ਸਥੂਲ ਸਰੀਰ ਨੂੰ ਜਾਣਦਾ ਹੈ, ਜਿਹੜਾ ਸੂਖਸ਼ਮ ਸਰੀਰ ਨੂੰ ਜਾਣਦਾ ਹੈ, ਜਿਹੜਾ ਕਾਰਨ ਸਰੀਰ ਨੂੰ ਵੀ ਜਾਣਦਾ ਹੈ, ਉਹ ਜਿਹੜਾ ਇਹਨਾਂ ਤਿੰਨਾਂ ਸਰੂਪਾਂ ਨੂੰ ਤਿੰਨਾਂ ਸਰੀਰਾਂ ਨੂੰ ਜਾਣਨ ਵਾਲਾ ਇਹਨਾਂ ਤਿੰਨਾਂ ਦਾ ਸਾਕਸ਼ੀ ਹੈ। ਨਹੀਂ ਪਰ ਛਿੰਨ, ਜੋ ਅਛਾਦਤ ਨਹੀਂ ਹੈ। ਪਰ ਛਿੰਨ ਦਾ ਮਤਲਬ ਟੱਕਿਆ ਹੋਇਆ ਨਹੀਂ ਹੈ, ਪਰ ਛੰਨ ਨਾ, ਨਾ ਅਛਾਦਤ, ਜਿਹੜਾ ਪ੍ਰਗਟ ਹੈ, ਪ੍ਰਤੱਖ ਹੈ, ਸਾਕਸ਼ੀ, ਉਸ ਨੂੰ ਕਿਹਾ ਜਾਂਦਾ ਹੈ।
ਥੂਲ ਦੇ ਬਿਨਸਤ ਅਰ ਜਨਮੇ,
ਉਹ ਆਤਮਾ ਹੈ। ਇਹ ਜਿਹੜੀਆਂ ਥੂਲ ਸਰੂ ਸਥੂਲ ਸਰੀਰ ਨੇ, ਇਹ ਜੰਮਦੇ ਵੀ ਨੇ ਤੇ ਬਿਨਸਦੇ ਮਰਦੇ ਵੀ ਹਨ।
ਆਤਮ ਜਿਉਂ ਕਾ ਤਿਉਂ ਲੱਖ ਮਨ ਮੈਂ,
ਪਰ ਜਿਹੜੀ ਆਤਮਾ ਹੈ ਉਹ ਨਾ ਜੰਮਦੀ ਹੈ ਨਾ ਮਰਦੀ ਹੈ, ਉਹ ਜਿਉਂ ਕੀ ਤਿਉਂ ਹੈ। ਜਸ ਉਹ ਹੈ, ਜਿਸ ਤਰ੍ਹਾਂ ਦਾ ਹੈ ਉਸੇ ਤਰ੍ਹਾਂ ਦਾ ਹੀ ਹੈ। ਉਹ ਨਾ ਜੰਮਦਾ ਨਾ ਮਰਦਾ, ਨਾ ਬਚਪਨ ਵਿੱਚ ਹੈ ਨਾ ਬੁਢੇਪੇ ਵਿੱਚ ਹੈ ਨਾ ਜਵਾਨ ਹੈ, ਯਾਨੀ ਕਿ ਜਿਸ ਤਰ੍ਹਾਂ ਦਾ ਹੈ ਵੈਸਾ ਹੀ ਹੈ। ਉਹ ਤਬਦੀਲ ਨਹੀਂ ਹੁੰਦਾ, ਬਦਲਦਾ ਨਹੀਂ, ਐਸਾ ਜੋ ਚੇਤਨ ਸਰੂਪ ਹੈ।
ਅਵਨੀ ਕੈਸੇ ਜਾ ਪਰ ਪਰੇ,
ਕਹਿੰਦੇ ਸਥੂਲ ਸਰੀਰ ਚਾਹੇ ਜ਼ਮੀਨ ਤੇ ਪਿਆ ਹੋਵੇ ਚਾਹੇ ਮੰਜੇ ਤੇ ਪਿਆ ਹੋਵੇ,
ਥੂਲ ਦੇ ਜੜ ਸੰਸਾਰ ਥਿਰੇ,
ਇਹ ਜਿਹੜਾ ਸਥੂਲ ਸਰੀਰ ਸਥੂਲ ਦੇਹ ਹੈ ਇਹ ਜੜ ਹੋ ਕੇ ਪਈ ਰਹਿੰਦੀ ਹੈ।
ਆਤਮ ਲਿੰਗ ਦੇਹੇ ਪ੍ਰਕਾਸ਼ੇ,
ਜਦੋਂ ਸਥੂਲ ਸਰੀਰ ਪਿਆ ਹੋਵੇ ਮੰਜੇ ਤੇ, ਇਹਦੇ ਅੰਦਰ ਜਿਹੜਾ ਸੂਕਸ਼ਮ ਸਰੀਰ ਹੈ ਫਿਰ ਉਹ ਪ੍ਰਕਾਸ਼ਣ ਲੱਗ ਪੈਂਦਾ।
ਅਨੇਕ ਪ੍ਰਕਾਰਨ ਸੁਪਨਾ ਪਾਸੇ,
ਉੱਥੇ ਅਨੇਕ ਪ੍ਰਕਾਰ ਦੇ ਸੁਪਨੇ ਫਿਰ ਇਹਨੂੰ ਨਜ਼ਰ ਆਉਣ ਲੱਗ ਪੈਂਦੇ ਹਨ।
ਸੁਪਨੇ ਕੇਰ ਪਦਾਰਥ ਭਾਰੇ,
ਸੁਪਨੇ ਦੇ ਪਦਾਰਥ ਭਾਰੇ ਭਾਰੇ ਦਿਸਦੇ ਹਨ।
ਹਰ ਸੁਪਨੇ ਪ੍ਰਕਾਸ਼ੇ ਸਾਰੇ,
ਫਿਰ ਉਹਨਾਂ ਸਾਰੇ ਸੁਪਨਿਆਂ ਨੂੰ ਜਿਹੜਾ ਪ੍ਰਕਾਸ਼ ਰਿਹਾ।
ਜਬ ਸੁਖਪਤੀ ਅਵਸਥਾ ਹੋਏ,
ਫਿਰ ਇੱਕ ਅਵਸਥਾ ਗੂੜੀ ਨੀਂਦ ਦੀ ਜਦੋਂ ਸੁਖੋਪਤੀ ਚ ਚਲਾ ਜਾਂਦਾ,
ਤਬੇ ਅਭਾਵ ਲਿੰਗ ਤਨ ਹੋਏ,
ਉਦੋਂ ਸੂਖਮ ਸਰੀਰ ਦਾ ਵੀ ਅਭਾਵ ਹੋ ਜਾਂਦਾ ਹੈ।
ਜੀਵੇ ਆਤਮਾ ਇੰਦਰ ਸਰੂਪ,
ਏਦਾਂ ਸਮਝ ਲਓ ਵੀ ਜਿਹੜੀ ਸਾਡੀ ਜੀਵ ਆਤਮਾ ਉਹ ਇੰਦਰ ਹੈ।
ਇੰਦਰਾਣੀ ਲੇ ਬੁੱਧ ਅਨੂਪ,
ਜਿਹੜੀ ਸਾਡੀ ਬੁੱਧੀ ਹੈ ਉਹਦੀ ਘਰ ਵਾਲੀ ਹੈ ਇੰਦਰਾਣੀ, ਉਹਨੂੰ ਆਪਣੇ ਨਾਲ ਲੈ ਕੇ ਜੀਵ ਆਤਮਾ ਰੂਪੀ ਅੰਦਰ।
ਹਿਰਦੇ ਸਦਨ ਮੈਂ ਲਹਿ ਬਿਸਰਾਮ,
ਹਿਰਦੇ ਰੂਪੀ ਘਰ ਦੇ ਵਿੱਚ ਉਹ ਵਿਸ਼ਰਾਮ ਕਰਨ ਚਲਾ ਗਿਆ।
ਤਬ ਲੋ ਸੁਖ ਪਤ ਹੈ ਸੁਖ ਤਾਮ,
ਉਦੋਂ ਤੱਕ ਸਾਨੂੰ ਗੂੜੀ ਨੀਂਦ ਬਣੀ ਰਹਿੰਦੀ, ਉਹਨੂੰ ਸੁਖੋਪਤੀ ਕਹਿੰਦੇ ਹਨ।
ਬੌਰ ਉੱਠੇ ਲੈ ਕੇ ਨਿਜਰਾਨੀ,
ਫਿਰ ਉਹ ਜੀਵ ਆਤਮਾ ਰੂਪੀ ਇੰਦਰ ਆਪਣੀ ਬੁੱਧੀ ਰੂਪੀ ਇੰਦਰਾਣੀ ਨੂੰ ਲੈ ਕੇ ਫਿਰ ਉੱਠਦਾ, ਯਾਨੀ ਕਿ ਸੁਖੋਪਤੀ ਚੋਂ ਫਿਰ ਜਾਗਰਤ ਅਵਸਥਾ ਵਿੱਚ ਆਉਂਦਾ ਹੈ।
ਸਰਬ ਸਰੀਰ ਕਰੇ ਸਾਵਧਾਨੀ,
ਫਿਰ ਸਾਰੇ ਸਥੂਲ ਸਰੀਰ ਨੂੰ ਸਾਵਧਾਨ ਕਰ ਦਿੰਦਾ।
ਜਾਗਰਤ ਅਵਸਥਾ ਕੋ ਜਬ ਪਾਏ,
ਫਿਰ ਜਦੋਂ ਇਹ ਜਾਗਰਤ ਅਵਸਥਾ ਵਿੱਚ ਆ ਜਾਂਦਾ,
ਗਹੇ ਵਿਸ਼ੇ ਕੋ ਸਹਿਜ ਸੁਭਾਏ,
ਫਿਰ ਵਿਸ਼ਿਆਂ ਨੂੰ ਸਹਿਜ ਸੁਭਾਏ ਸੁਤੇ ਸਿੱਧੀ ਗ੍ਰਹਿਣ ਕਰਦਾ ਹੈ।
ਲਏ ਸਥਿਰਤਾ ਲੋਚਨ ਦਾਏ,
ਕਹਿੰਦੇ ਜਿਹੜੀ ਸੱਜੀ ਅੱਖ ਹੈ ਨਾ ਇਹਦੇ ਵਿੱਚ ਜੀਵ ਆਤਮਾ ਵਸਦੀ ਹੈ।
ਬੁੱਧ ਇੰਦਰਾਣੀ ਥਿਰ ਵੈ ਬਾਏ,
ਜਿਹੜੀ ਸਾਡੀ ਖੱਬੀ ਅੱਖ ਹੈ ਇਹਦੇ ਵਿੱਚ ਬੁੱਧੀ ਰੂਪੀ ਇੰਦਰਾਣੀ ਵਸਦੀ ਹੈ। ਜੀਵ ਆਤਮਾ ਰੂਪੀ ਇੰਦਰ ਸਾਡੀ ਸੱਜੀ ਅੱਖ 'ਚ ਵਸਦਾ, ਔਰ ਜਿਹੜੀ ਬੁੱਧੀ ਰੂਪੀ ਇੰਦਰਾਣੀ ਹੈ ਇਹ ਸਾਡੀ ਖੱਬੀ ਅੱਖ ਦੇ ਵਿੱਚ ਵਸਦੀ ਹੈ। ਜਦੋਂ ਸੁਪਨੇ ਵਿੱਚ ਹੋਈਏ ਸੂਖਸ਼ਮ ਸਰੀਰ ਉਦੋਂ ਕੰਮ ਕਰਦਾ, ਸੁਖੋਪਤੀ ਵਿੱਚ ਕੀ ਹੁੰਦਾ ਉਹ ਜੀਵ ਆਤਮਾ ਰੂਪੀ ਇੰਦਰ ਸਾਡੀ ਬੁੱਧੀ ਨੂੰ ਵਿਲੈ ਕਰ ਦਿੰਦਾ, ਫਿਰ ਗੂੜੀ ਨੀਂਦ ਆ ਜਾਂਦੀ ਹੈ। ਜਦੋਂ ਤੱਕ ਗੂੜੀ ਨੀਂਦ ਵਿੱਚ ਆ ਉਦੋਂ ਤੱਕ ਸੁੱਤੇ ਪਏ ਨੇ, ਜਦੋਂ ਬਾਹਰ ਆ ਗਿਆ ਸੱਜੀ ਅੱਖ ਦੇ ਵਿੱਚ ਅਤੇ ਖੱਬੀ ਅੱਖ ਵਿੱਚ ਬੁੱਧੀ ਆ ਗਈ, ਅਤੇ ਫਿਰ ਗੁਰੂ ਖਾਲਸਾ ਜੀ ਜਾਗਰਤ ਅਵਸਥਾ 'ਚ ਅਸੀਂ ਪਹੁੰਚ ਜਾਂਦੇ ਹਾਂ। ਤੁਸੀਂ ਸਾਧਨਾ ਕਰਨ ਬੈਠਦੇ ਹੋ, ਅੱਖਾਂ ਬੰਦ ਕਰਦੇ ਹੋ, ਅੱਖਾਂ ਦੇ ਵਿਚਕਾਰ ਧਿਆਨ ਨੂੰ ਕੇਂਦਰਿਤ ਕਰਨ ਦਾ ਯਤਨ ਕਰਦੇ ਹੋ, ਤੁਸੀਂ ਵੇਖੋਗੇ ਵੀ ਧਿਆਨ ਤੁਸੀਂ ਮੱਥੇ 'ਤੇ ਰੱਖੋਗੇ ਪਰ ਵਾਰ ਵਾਰ ਤੁਹਾਡਾ ਧਿਆਨ ਜਿਹੜਾ ਉਹ ਸੱਜੀ ਅੱਖ ਦੇ ਕੋਲ ਆ ਜਾਏਗਾ, ਫਿਰ ਲੈ ਕੇ ਜਾਓਗੇ ਫਿਰ ਸੱਜੀ ਅੱਖ ਦੇ ਵਿੱਚ ਆ ਜਾਏਗਾ। ਕਿਉਂ? ਕਿਉਂਕਿ ਸਾਡੀ ਜਿਹੜੀ ਜੀਵ ਆਤਮਾ ਹੈ ਉਸ ਸੱਜੀ ਅੱਖ ਦੇ ਵਿੱਚ ਨਿਵਾਸ ਕਰ ਰਹੀ ਹੈ। ਹਾਂਜੀ,
ਇੰਦਰੈ ਵਿਸ਼ੇ ਪ੍ਰਕਾਸ਼ਨ ਠਾਣੇ,
ਉਹ ਫਿਰ ਸਾਰੀਆਂ ਇੰਦਰੀਆਂ ਨੂੰ ਤੇ ਉਹਨਾਂ ਦੇ ਵਿਸ਼ਿਆਂ ਨੂੰ ਪ੍ਰਕਾਸ਼ਦਾ ਹੈ।
ਸੁਪਨ ਸਖੋਪਤ ਤਬ ਦ੍ਵੈ ਹਾਨੇ,
ਫਿਰ ਉਦੋਂ ਸੁਪਨ ਅਵਸਥਾ ਤੇ ਸਖੋਪਤੀ ਦੋਵੇਂ ਅਵਸਥਾਵਾਂ ਨਹੀਂ ਰਹਿੰਦੀਆਂ।
ਜਾਂ ਤੇ ਮਿਥਿਆ ਤੀਨ ਅਵਸਥਾ,
ਇਸ ਕਰਕੇ ਤਿੰਨੇ ਅਵਸਥਾਵਾਂ ਮਿਥਿਆ ਨੇ, ਜਾਗਰਤ ਸਵਪਨ ਸਖੋਪਤੀ ਸਦਾ ਇੱਕੋ ਜਿਹੀਆਂ ਨਹੀਂ ਰਹਿੰਦੀਆਂ। ਕਦੇ ਅਸੀਂ ਜਾਗਦੇ ਹਾਂ, ਕਦੇ ਸੁਪਨਾ ਵੇਖਦੇ ਹਾਂ, ਕਦੇ ਗੂੜੀ ਨੀਂਦ, ਯਾਨੀ ਕਿ ਬਦਲਦੀਆਂ ਰਹਿੰਦੀਆਂ ਨੇ। ਜਿਹੜੀ ਆਤਮਾ ਹੈ ਉਹ ਬਦਲਦੀ ਨਹੀਂ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਨਾ ਜਾਗਰਤ ਹੈ, ਨਾ ਸੁਪਨ ਵਿੱਚ ਹੈ, ਨਾ ਸੁਖੋਪਤੀ ਵਿੱਚ ਹੈ। ਉਹ ਇਹਨਾਂ ਤਿੰਨਾਂ ਅਵਸਥਾਵਾਂ ਨੂੰ ਵੇਖਣ ਵਾਲੀ ਸਾਕਸ਼ੀ ਹੈ ਆਤਮਾ, ਜੋ ਇਹਨਾਂ ਤਿੰਨਾਂ ਅਵਸਥਾਵਾਂ ਨੂੰ ਜਾਣਦੀ ਹੈ। ਇਸ ਕਰਕੇ ਇਹ ਤਿੰਨੇ ਅਵਸਥਾਵਾਂ ਮਿਥਿਆ ਹਨ।
ਮਿਥਿਆ ਤੀਨ ਸਰੀਰ ਵਿਵਸਥਾ,
ਤਿੰਨੇ ਸਰੀਰ ਵੀ ਮਿਥਿਆ ਹਨ।
ਬਾਰੰਬਾਰ ਵਿਚਾਰਨ ਐਸੇ,
ਬਾਰ ਬਾਰ ਇਹ ਵਿਚਾਰ ਆਪਣੇ ਅੰਦਰ ਕਰੀ ਜਾਣੀ, ਮੈਂ ਜਾਗਰਤ ਨਹੀਂ, ਸੁਪਨ ਵੀ ਨਹੀਂ, ਸੁਖੋਪਤੀ ਵੀ ਨਹੀਂ, ਮੈਂ ਸਥੂਲ ਸਰੀਰ ਵੀ ਨਹੀਂ, ਮੈਂ ਸੂਕਸ਼ਮ ਸਰੀਰ ਵੀ ਨਹੀਂ ਹਾਂ, ਤੇ ਮੈਂ ਕਾਰਨ ਸਰੀਰ ਵੀ ਨਹੀਂ ਹਾਂ। ਅੰਨਮੈ ਕੋਸ਼ ਵੀ ਮੈਂ ਨਹੀਂ, ਪ੍ਰਾਣਮੈ ਕੋਸ਼ ਵੀ ਮੈਂ ਨਹੀਂ, ਮਨੋਮੈ ਕੋਸ਼ ਵੀ ਮੈਂ ਨਹੀਂ, ਵਿਗਿਆਨਮੈ ਕੋਸ਼ ਵੀ ਮੈਂ ਨਹੀਂ ਹਾਂ, ਆਨੰਦਮੈ ਕੋਸ਼ ਵੀ ਮੈਂ ਨਹੀਂ ਹਾਂ। ਇਹਨਾਂ ਸਾਰੇ ਕੋਸ਼ਾਂ ਤੋਂ ਰਹਿਤ, ਇਹਨਾਂ ਨੂੰ ਵੇਖਣ ਵਾਲਾ, ਇਹਨਾਂ ਦਾ ਦ੍ਰਿਸ਼ਟਾ ਸਾਕਸ਼ੀ ਮੈਂ ਹਾਂ, ਇਹਦਾ ਚਿੰਤਨ ਵਾਰ ਵਾਰ ਆਪਣੇ ਅੰਦਰ ਕਰੀ ਜਾਣਾ, ਇਹਨੂੰ ਕਹਿੰਦੇ ਨੇ ਮਨਨ। ਇਹ ਮਨਨ ਦਾ ਸਵਰੂਪ ਹੈ, ਜਿਹਨੂੰ ਪਾਤਸ਼ਾਹ ਨੇ ਕਿਹਾ ਨਾ, ਮੰਨੇ ਕੀ ਗਤ ਕਹੀ ਨਾ ਜਾਏ। ਆਇਆ ਉਹ ਮੰਨਣ, ਵੀ ਜਿਹੜਾ ਆਹ ਚੀਜ਼ ਮੰਨਣ ਲੱਗ ਪਏ ਨਾ ਅੰਦਰ, ਕਿ ਮੈਂ ਸਰੀਰ ਨਹੀਂ ਆਤਮਾ ਹਾਂ, ਉਹ ਫਿਰ ਉਹਦੀ ਗਤ ਕਹੀ ਨਹੀਂ ਜਾ ਸਕਦੀ। ਇਹ ਮਨਨ, ਇਹਨੂੰ ਇਹ ਦੂਸਰਾ ਗਿਆਨ ਹੈ ਮਨਨ ਦਾ, ਪਹਿਲਾਂ ਸ਼ਰਵਣ ਦਾ ਦੱਸਿਆ। ਇਸ ਤੋਂ ਅੱਗੇ ਫਿਰ ਹੋਰ ਵਿਚਾਰਾਂ ਚੱਲ ਰਹੀਆਂ ਹਨ, ਫਿਰ ਅੱਗੇ ਅਭਿਆਸ ਹੈ ਜਿਹਨੂੰ ਆਪਾਂ ਨਿਧਿਆਸਣ ਕਹਿੰਦੇ ਹਾਂ, ਫਿਰ ਸਾਕਸ਼ਾਤਕਾਰ ਹੈ। ਉਹ ਵਿਚਾਰਾਂ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਪਾਤਸ਼ਾਹ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ, ਸਦਬੁੱਧੀ ਔਰ ਸਮਰੱਥ ਪ੍ਰਦਾਨ ਕਰਨ।